ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੋ ਆਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕੀਤੇ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਪੇਵਾ ਸਤਨਾਮ ਗੁਰ ਅਮਰ ਪਿਆਰੇ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਤੇ ਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਵਾਹਿਗੁਰੂ ਬੰਦਨ ਭਗਵਾਨਾ ਵਾਹਿਗੁਰੂ ਬੰਦਨ ਭਗਵਾਨਾ ਗਾਵੋ ਸਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਗਾਵੋ ਸਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ गावो सची बाणी आवो सिख सतगुरु के, गावो सची बाणी आवो सिख सतगुरु के प्यारो। सतगुरु के प्यारे आवो सिख सतगुरु के, सिख सतगुरु के प्यारे आवो सिख सतगुरु के प्यारे। सिख सतगुरु के प्यारे आवो सिख सतगुरु के, सिख सतगुरु के प्यारे आवो सिख सतगुरु के प्यारे। गावो सची बाणी आवो सिख सतगुरु के, गावो सची बाणी आवो सिख सतगुरु के प्यारो। आवो सिख सतगुरु के प्यारे हो, गावो सची बाणी, बाणी ता गावो गुरु केरी, बाणी ता गावो गुरु केरी, बाणिया सिर बाणी, जिनको नजर कर्म होवे हृदय तिना समाणी, पीबो अमृत सदा रहो हर रंग, जप्यो सारंग पाणी कह नानक सदा गावो, कह नानक सदा गावो। ये सची बाणी गावो सची बाणी आवो सिख सतगुरु के, गावो सची बाणी आवो सिख सतगुरु के प्यारो। गावो सची बाणी आवो सिख सतगुरु के, गावो सची बाणी आवो सिख सतगुरु के प्यारो। Thank you. सिख सतगुरु के प्यार लाभ सिख सतगुरु के सिख सतगुरु के प्यार लाभ सिख सतगुरु के प्यार सिख सतगुरु के प्यार आवो सिख सतगुरु के सिख सतगुरु के प्यार आवो सिख सतगुरु के प्यार गावो सची बाणी आवो सिख सतगुरु के गावो सची बाणी आवो सिख सतगुरु के प्यारो परम सत्कार योग गुरु की साजी नवाजी गुरु सरोप गुरु खालसा शासन जी रसना सफलीकरण वास्ते गुरु की आज्ञा का पालन करो सुरत माई भाई उच्चारण करो वाहगुरु जी का खालसा वाहगुरु जी की दसों पातशाहियों की आत्मिक ज्योत गुरता गद्दी सुभायमान चावर शतर तख्त के मालिक लोक परलोक सहाय हल्त पल्त के राखे दीना बंधु भक्त बच्चल शब्दावतार धन श्री गुरु ग्रंथ साहिब जी महाराज जी सतगुरां दी पावन पवित्र हजूर नित दे बने हुए नितनेम अनुसार आप सरबत संगतां गुरदेव पातशाह की पावन हजूरी का रस मानन वास्ते नेड़े दूर तो चल के आंदी है। श्री गुरु ग्रंथ साहिब महाराज की अमृतमयी बाणी का लाहा जो व्याख्या सहित पाठ आप जी सरवण कर रहे हो उपरंत जो कीर्तन का समा रखे है सतगुरु कृपा करन निश्चित समय के अनुसार जो समा बाकी है इस सफलियाकरण वास्ते श्रद्धा भावना निर्माणता सावधानता और मन की एकाग्रता योजे शुभ गुणा अपने हिरदे वसाइए इन्ह गुणा से पहरा दईए कि इस थान पर आना सफला हो। सतगुरु धन श्री गुरु अमरदास महाराज जिन्होंने अपनी अमृतमयी बाणी में जो आप जी ने अमृत वर्खा की है जो प्रकरण गुरु तेग बहादुर साहब महाराज की अमृत बाणी की महान उस रचना दे विचों साधो गोविंद के गुण गावो इस विचार अनुसार जो दीवान दे विच विचारां हो रही हैं ते सतगुरु महाराज गुरु अमरदास सच्चे पातशाह ने इसे प्रकरण का यह शब्द उच्चारण किया होया है और गुरदेव पातशाह कहिंदे ने आवहो सिख सतगुरु के प्यारे आवहो आउण दा एक सिद्धा है। आवहो शब्द कोल बुलाउण दा वाचक शब्द है प्यार दे नाल एक सदा दिता है गुरु अमरदास महाराज ने कि अपने कोल बुलाया सतगुरु
ਸੱਚੇ ਪਾਤਸ਼ਾਹ ਦੇ ਸੱਦਾ ਸਤਸੰਗਤ ਵੱਲ ਇਸ਼ਾਰਾ ਹੈ। ਆਵੋ ਆਉਣਾ ਕਰੋ ਕਿੱਥੇ, ਇਹ ਗੱਲ ਆਪਾਂ ਸਮਝਣੀ ਹੈ ਬਾਣੀ ਅਨੁਸਾਰ ਕਿ ਸੱਦਾ ਕਿੱਥੇ ਬੁਲਾਉਣ ਵਾਸਤੇ ਸਤਿਗੁਰੂ ਨੇ ਕਿਹਾ ਕਿ ਆਵੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਬਾਣੀ ਵਿੱਚ ਹੋਰ ਬੜੇ ਥਾਂ 'ਤੇ ਸਮਝਾਈ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਇਕੱਠੇ ਹੋਣ ਦੀ ਗੱਲ ਹੈ ਕਿ ਗੁਰਸਿੱਖ ਇਕੱਠੇ ਹੋਣ। ਹੋਏ ਇਕੱਤਰ ਇਕੱਠੇ ਹੋਵੋ, ਮਿਲਾਪ ਕਰੋ ਤਨ ਦਾ ਔਰ ਮਨ ਦਾ। ਮਨ ਦਾ ਮਿਲਾਪ ਸ਼ਬਦ ਦੁਆਰਾ ਹੈ, ਤਨ ਦਾ ਮਿਲਾਪ ਸਤਸੰਗਤ ਦੁਆਰਾ, ਮਨ ਦਾ ਮਿਲਾਪ ਵਿਚਾਰਾਂ ਦੁਆਰਾ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੀ ਕੀ ਹੋ ਜੋੜੀ ਗੁਰਮੁਖ ਬਹਿ ਤੋਂ ਸਫਾ ਵਿਚਾਰੇ। ਇਹ ਸਾਨੂੰ ਹੁਕਮ ਹੈ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਔਰ ਜਿਸ ਥਾਂ 'ਤੇ ਸਾਨੂੰ ਇਕੱਤਰ ਕਰਨ ਲਈ ਸਤਿਗੁਰਾਂ ਨੇ ਸੱਦਾ ਦਿੱਤਾ ਹੈ, ਪੁੱਛੋ ਭਾਈ ਗੁਰਦਾਸ ਸਾਹਿਬ ਨੂੰ। ਉਹ ਕਹਿੰਦੇ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਕਿਤਨੀ ਸੋਹਣੀ ਗੱਲ ਭਾਈ ਸਾਹਿਬ ਕਰਦੇ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲਖ ਲਖ ਸਸੀ ਅਰਪਾਨ ਕਿਰਨ ਠਾਰੂਰ ਹੈ। ਉਸ ਥਾਂ 'ਤੇ ਸਜਿਆ ਕਿ ਆਵੋ। ਇਸ ਥਾਂ 'ਤੇ ਆਉਣ ਦਾ ਲਾਭ ਸਿੱਖ ਨੂੰ ਪਹੁੰਚਣਾ, ਗੁਰੂ ਨੂੰ ਨਹੀਂ। ਦੁਨੀਆਂ ਦੇ ਬੰਦੇ ਉਸ ਬੰਦੇ ਨੂੰ ਕੋਲ ਬੁਲਾਉਂਦੇ ਨੇ, ਬੁਲਾਉਣ ਵਾਲੇ ਦਾ ਆਪਣਾ ਸਵਾਰਥ ਹੁੰਦਾ। ਪਰ ਧੰਨ ਹਨ ਸਤਿਗੁਰੂ ਅਤੇ ਜਿਹੜੇ ਪਰ ਉਪਕਾਰ ਵਾਸਤੇ ਸੱਦਾ ਦਿੰਦੇ ਹੈ, ਸਿੱਖ ਦਾ ਭਲਾ ਕਰਨ ਲਈ ਇਤਨੇ ਉਤਾਵਲੇ ਨੇ ਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆ ਕੇ ਹੋਏ ਲੇ। ਕਹਿੰਦੇ ਸਿੱਖਾ ਤੂੰ ਤੁਰਤਾ ਸੀ ਮੇਰੇ ਵੱਲ, ਇੱਕ ਕਦਮ ਤਾਂ ਵਧਾ, ਇੱਕ ਕਦਮ 'ਤੇ ਵਧਾਉਣਾ ਪਏਗਾ। ਹੁਣੇ ਗਿਆਨੀ ਜੀ ਬੜੀ ਸੋਹਣੀ ਗੱਲ ਕਰ ਰਹੇ ਸੀ। ਉਹ ਕਹਿ ਰਹੇ ਸਨ ਕਿ ਅੰਨੇ ਨੂੰ ਸੰਜਾਖਾ ਆ ਸਕਦਾ ਹੈ, ਅੰਨਾ ਕਦੇ ਆਪਣੇ ਆਪ ਸੰਜਾਖੇ ਦੀ ਬਾਂਹ ਨਹੀਂ ਫੜ ਸਕਦਾ, ਸੱਚ ਹੈ ਗੱਲ। ਪਰ ਇਹਦੇ 'ਚ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਿੰਨੀ ਦੇਰ ਤੱਕ ਅੰਧਾ ਪੁਰਸ਼ ਆਵਾਜ਼ ਨਹੀਂ ਦਿੰਦਾ, ਪੁਕਾਰ ਨਹੀਂ ਕਰਦਾ, ਉਹਨੂੰ ਬਾਂਹ ਫਕੜਾਉਣ ਨੂੰ ਕੋਈ ਤਿਆਰ ਨਹੀਂ। ਕੀ ਪਤਾ ਅੰਨੇ ਦੀ ਉੱਥੇ ਬੈਠਣ ਦੀ ਸਲਾਹ ਹੋਵੇ, ਉਹਨੂੰ ਬਾਂਹ ਫੜਾਉਣ ਵਾਲਾ ਆਪਣੇ ਆਪ ਕਦੀ ਨਹੀਂ ਕਹੇਗਾ ਕਿ ਅੰਨੇ ਉੱਠ ਤੂੰ ਮੇਰੀ ਬਾਂਹ ਫੜ ਲੈ। ਕੀ ਪਤਾ ਉਹ ਮੌਜ ਵਿੱਚ ਬੈਠਾ ਰਹਿਣਗੇ। ਆਵਾਜ਼ ਅੰਧੇ ਨੇ ਦੇਣੀ ਹੋਵੇਗੀ, ਔਰ ਇਹ ਗੱਲ ਅੰਨੇ ਨੇ ਕਹਿਣੀ ਹੋਏਗੀ ਕਿ ਮੈਂ ਇਸ ਅੰਧੇਰੇ ਦੇ ਕਾਰਨ ਇੱਥੇ ਦੁਖੀ ਹਾਂ, ਮੈਨੂੰ ਮਾਰਗ ਨਹੀਂ ਲੱਭ ਰਿਹਾ, ਅੱਖਾਂ ਮੇਰੇ ਕੋਲ ਹੈ ਨਹੀਂ, ਮੈਂ ਤੁਰ ਨਹੀਂ ਸਕਦਾ ਕਿਉਂਕਿ ਰਾਹ ਨਹੀਂ ਦਿਸਦਾ। ਫਿਰ ਅੱਖਾਂ ਵਾਲਾ ਉਹਦੇ 'ਤੇ ਦਇਆ ਕਰੇਗਾ ਅਤੇ ਉਹਦੀ ਡਗੋਰੀ ਪਕੜ ਕੇ ਉਹਨੂੰ ਰਾਹ 'ਤੇ ਮਾਰਗ 'ਤੇ ਤੁਰ ਦੇ। ਜਾਂ ਇਉਂ ਸਮਝੋ ਕੋਈ ਨਦੀ ਵਿੱਚ ਨਹਿਰ ਵਿੱਚ ਕੋਈ ਰੁੜਿਆ ਜਾ ਰਿਹਾ, ਜਿੰਨੀ ਦੇਰ ਤੱਕ ਕੋਈ ਗੱਲ ਨਹੀਂ ਕਹਿੰਦਾ ਔਰ ਇਹ ਸੱਚ ਉਹ ਨਹੀਂ ਬੋਲਦਾ ਕਿ ਮੈਂ ਰੁੜਿਆ ਜਾ ਰਿਹਾ ਹਾਂ, ਮੈਨੂੰ ਕੋਈ ਕੱਢ ਲਓ, ਤੇ ਕੀ ਪਤਾ ਕਿਨਾਰੇ ਜਾਣ ਵਾਲਾ ਇਹ ਸਮਝ ਵੀ ਇਸ਼ਨਾਨ ਹੀ ਕਰਦਾ ਹੋਵੇ। ਇਹ ਗੱਲ ਤਾਂ ਉਹਨੇ ਕਹਿਣੀ ਹੋਏਗੀ ਨਾ, ਔਰ ਕਿਸ ਤਰੀਕੇ ਨਾਲ ਕਹਿਣੀ ਹੋਏਗੀ। ਗੁਰਬਾਣੀ ਵਿੱਚ ਇੱਕ ਬੜਾ ਸੁੰਦਰ ਸਿਧਾਂਤ ਆਇਆ ਇਹਦੇ ਲਈ, ਉੱਪਰ ਭੁਜਾ ਕਰ ਹਾਂ ਗੁਰ ਪਹਿ ਪੁਕਾਰਿਆ, ਬਾਹਾਂ ਚੱਕ ਕੇ ਕਿਹਾ ਵੀ ਮੈਂ ਵੇ ਵਸ ਆ ਰੁੜਿਆ ਜਾ ਰਿਹਾ, ਤੇ ਅੱਗੋਂ ਫਿਰ ਕੀ ਕਹਿੰਦੇ, ਤਿੰਨ ਹੋ ਲਿਆ ਉਬਾਰੀ, ਉਸ ਵੇਲੇ ਕਰ ਗਹਿ ਲੀਨੀ ਪਾਰ ਬ੍ਰਹਮ। ਸੰਸਾਰ ਦੀ ਨਦੀ ਤਰਨੀ ਸੌਖੀ ਹੈ, ਇਹਦੇ ਚੋਂ ਕੱਢਣਾ ਸੌਖਾ, ਪਰ ਤ੍ਰਿਸ਼ਨਾ ਦੀ ਨਦੀ ਬੜੀ ਖਤਰਨਾਕ ਹੈ। ਸੰਸਾਰ ਸਮੁੰਦਰ ਬੜਾ ਖਤਰਨਾਕ ਹੈ, ਇਹਦੇ ਚ ਪਦਾਰਥਾਂ ਦਾ ਪਾਣੀ ਹੈ, ਇਹਦੇ ਵਿੱਚੋਂ ਤਰਨ ਵਾਸਤੇ ਕੁਝ ਤਰੀਕੇ ਦੱਸੇ ਨੇ ਗੁਰਬਾਣੀ ਵਿੱਚ। ਕੋਈ ਨਾਲਾ ਤਰਨਾ ਹੋਵੇ ਤਾਂ ਇੱਕ ਤੁਲਾ ਹੀ ਕਾਫੀ ਹੈ, ਨਦੀ ਤਰਨੀ ਹੋਵੇ ਤਾਂ ਬੇੜੀ ਦਾ ਸਹਾਰਾ ਲੈਣਾ ਪੈਂਦਾ, ਸਮੁੰਦਰ ਤਰਨਾ ਹੋਵੇ ਤਾਂ ਜਹਾਜ਼ ਬਿਨਾਂ ਨਹੀਂ ਤਰਿਆ ਜਾ ਸਕਦਾ। ਨਾਮ ਗਿਆਨ ਦਾ ਜਹਾਜ਼, ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਅੰਮ੍ਰਿਤ ਵਚਨ ਕਿਹਾ ਹੈ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘ, ਤੇਰਾ ਨਾਮ ਚੜ ਕੇ ਪਾਰ ਲੰਘ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਪਾਰ ਲੰਘਣਾ ਚੜ ਕੇ, ਪਾਰ ਲੰਘਣਾ ਚੜ ਕੇ, ਪਾਰ ਲੰਘਣਾ ਚੜ ਕੇ, ਪਾਰ ਲੰਘਣਾ ਚੜ ਕੇ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘ, ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਨਦੀ ਤਰੰਦੜੀ ਮੈਂਡਾ ਖੋਜ ਨਾ ਖੋਜ, ਮੰਜ ਮੁਹੱਬਤ ਤੇਰੀ ਤੋ ਸਹਿ ਚਰਨੀ ਮੈਂਡਾ ਹੀਅੜਾ ਸੀਤਮ ਨਾਨਕ ਤੁਲਹਾ ਬੇੜੀ। ਜਿਸ ਤਰ੍ਹਾਂ ਦੇ ਨਾਲੇ ਬਾਹਰ ਵੇਖ ਰਹੇ ਹਾਂ, ਵੈਸੇ ਹਰ ਚੀਜ਼ ਦੇ ਦੋ ਰੂਪ ਹਨ, ਗੰਦੇ ਤੋਂ ਗੰਦੇ ਨਾਲੇ ਦੇ ਵੀ ਇੱਕ ਨਹੀਂ ਦੋ ਰੂਪ, ਨਦੀ ਦੇ ਵੀ ਦੋ ਰੂਪ, ਸਮੁੰਦਰ ਦੇ ਵੀ ਦੋ ਰੂਪ। ਇੱਕ ਗੰਦਾ ਨਾਲਾ ਬਾਹਰ ਹੈ, ਇੱਕ ਗੰਦਾ ਨਾਲਾ ਅੰਦਰ ਹੈ, ਇੱਕ ਸਮੁੰਦਰ ਬਾਹਰ ਹੈ, ਇੱਕ ਅੰਦਰ ਹੈ। ਸੱਚ ਤਾਂ ਇਹ ਹੈ ਕਿ ਬਾਹਰਲੇ ਸਮੁੰਦਰ ਨਦੀ ਔਰ ਨਾਲਾ ਇਤਨਾ ਖਤਰਨਾਕ ਨਹੀਂ ਜਿਤਨਾ ਅੰਦਰ ਵਾਲਾ ਹੈ। ਇੱਥੇ ਇਸ਼ਾਰਾ ਦਿੱਤਾ ਅੰਦਰਲੇ ਨਦੀਆਂ ਨਾਲੇ ਸਮੁੰਦਰ ਦੀ ਗੱਲ ਕੀਤੀ ਹੈ, ਸੰਕਲਪ ਔਰ ਵਿਕਲਪ ਦਾ ਇੱਕ ਗੰਦਾ ਨਾਲਾ ਅੰਦਰ ਬਹਿ ਰਿਹਾ ਹੈ, ਸਭ ਦੇ ਅੰਦਰ ਹੈ, ਬਸ ਫਰਕ ਇਤਨਾ ਹੈ ਕਿ ਕਈਆਂ ਨੇ ਇਸ ਨਾਲੇ ਨੂੰ ਇਤਨਾ ਲੁਕੋ ਕੇ ਰੱਖਿਆ ਹੋਇਆ ਹੈ, ਫਿਰ ਉਸ ਤੁਲੇ ਦੇ ਉੱਤੇ ਇਹ ਸ਼ਕਤੀ ਆ ਜਾਂਦੀ ਹੈ ਕਿ ਉਹਦੇ ਵਿੱਚ ਕੋਈ ਚੀਜ਼ ਰੱਖੀ ਉਹ ਡੁੱਬਦੀ ਨਹੀਂ। ਜਦੋਂ ਕੋਈ ਪ੍ਰੇਮ ਦੇ ਤੁਲੇ 'ਤੇ ਸਵਾਰ ਹੋ ਜਾਏ ਗੰਦੇ ਨਾਲੇ ਨੂੰ ਪਾਰ ਹੋ ਜਾਂਦਾ ਪ੍ਰੇਮ। ਦੂਜੇ ਨੰਬਰ 'ਤੇ ਤ੍ਰਿਸ਼ਨਾ, ਆਸਾ ਔਰ ਤ੍ਰਿਸ਼ਨਾ ਵੈਸੇ ਤਾਂ ਹਨ ਸਿਹਤ ਲੋਭ ਪਹੁੰਚਾਰੇ ਨਦੀਆਂ, ਉਹ ਅਗਨੀ ਦੀਆਂ ਨਦੀਆਂ ਦੱਸੀਆਂ। ਅਤੇ ਇੱਧਰ ਐਸੀ ਨਦੀ ਤ੍ਰਿਸ਼ਨਾ ਦੀ, ਤ੍ਰਿਸ਼ਨਾ ਹੋਏ ਵਧੇਰੇ, ਗੋਤੇ ਖਾਏ ਨਾ ਨਿਕਲੇ, ਜਿਹਦੇ 'ਚ ਗੋਤੇ ਖਾਂਦਾ ਬੰਦਾ ਪਦਾਰਥਾਂ ਪਾਣੀ ਵਿੱਚ ਡੁਬਕੀਆਂ ਖਾ ਰਿਹਾ, ਬਿਰਤੀ ਪਦਾਰਥਾਂ ਤੋਂ ਬਾਹਰ ਨਹੀਂ ਜਾ ਰਹੀ। ਤ੍ਰਿਸ਼ਨਾ ਦੀ ਨਦੀ ਵਿੱਚ ਰੁੜਿਆ ਜਾ ਰਿਹਾ, ਇਹਨੂੰ ਤਰਨ ਵਾਸਤੇ ਭਗਤੀ ਦੀ ਵੇੜੀ ਹੈ। ਭਗਤੀ ਦੀ ਵੇੜੀ 'ਚ ਬੈਠ ਗਿਆ, ਇਸ ਤ੍ਰਿਸ਼ਨਾ ਦੀ ਨਦੀ ਤੋਂ ਬਚ ਜਾਏ। ਔਰ ਜਿਸ ਵੇਲੇ ਸੰਸਾਰ ਸਮੁੰਦਰ ਨੂੰ ਤਰਨ ਦੀ ਗੱਲ ਆਏਗੀ ਤਾਂ ਫਿਰ ਗਿਆਨ ਦਾ ਜਹਾਜ਼ ਹੈ। ਗਿਆਨ ਦੇ ਜਹਾਜ਼ 'ਤੇ ਸਵਾਰ ਹੋ ਕੇ ਸੰਸਾਰ ਸਮੁੰਦਰ ਤਰ ਜਾਏਗਾ। ਪ੍ਰੇਮ, ਭਗਤੀ ਔਰ ਗਿਆਨ, ਪ੍ਰੇਮ ਦਾ ਤੁਲਹੜਾ, ਭਗਤੀ ਦੀ ਬੇੜੀ, ਗਿਆਨ ਦਾ ਜਹਾਜ਼। ਇਸ ਕਰਕੇ ਗਿਆਨ ਦੇ ਜਹਾਜ਼ ਨੂੰ ਵਾਹਿਗੁਰੂ ਨਾਮ ਦੇ ਨਾਲ ਕਿਉਂ ਸੰਯੁਕਤ ਕਰ ਦਿੱਤਾ? ਗੁਰਮਤਿ ਵਿੱਚ ਐਸੀ ਗੱਲ ਕਿਉਂ ਆਈ ਹੈ? ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ ਵਾਹਿਗੁਰੂ ਨਾਮ, ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ ਵਾਹਿਗੁਰੂ ਨਾਮ, ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਜੋ ਸਰਦਾ ਕਰ ਸੇਵ ਦੇ ਗੁਰ ਤਾਰੀ ਉਤਾਰਨ ਮਾਰ, ਵਾਹਿਗੁਰੂ ਨਾਮ ਜਹਾਜ਼ ਹੈ। ਇਹ ਜਹਾਜ਼ ਵਾਹਿਗੁਰੂ ਨਾਮ ਦੇ ਸਿਮਰਨ ਤੋਂ ਗਿਆਨ ਦਾ ਜਹਾਜ਼ ਪ੍ਰਾਪਤ ਹੁੰਦਾ ਹੈ। ਇਸ ਲਈ ਨਾਮ ਗਿਆਨ ਰੂਪ ਹੈ, ਗਿਆਨ ਨਾਮ ਰੂਪ ਹੈ, ਦੋਨਾਂ ਦਾ ਬਹੁਤ ਨੇੜੇ ਦਾ ਸੰਬੰਧ ਹੈ। ਜਿਹੜਾ ਗਿਆਨ ਭਗਤੀ ਤੋਂ ਬਿਨਾਂ ਹੈ ਉਸਨੂੰ ਖੁਸ਼ਕ ਗਿਆਨ ਕਿਹਾ ਜਾਂਦਾ ਹੈ, ਉਹ ਗਿਆਨ ਵੇਦਾਂਤੀਆਂ ਦੇ ਕੋਲ ਵੀ ਹੈ। ਕੇਵਲ ਗਿਆਨ ਜਿਸ ਦੇ ਵਿੱਚ ਭਗਤੀ ਨਹੀਂ ਹੈ ਉਹ ਗਿਆਨ ਕਲਿਆਣਕਾਰੀ ਨਹੀਂ ਮੰਨਿਆ, ਜਿਹੜਾ ਕੇਵਲ ਗੱਲਾਂ ਦਾ ਗਿਆਨ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇੱਕ ਐਸੀ ਜੁਗਤੀ ਕੀਤੀ ਹੈ, ਜਿਵੇਂ ਪ੍ਰਕਿਰਤੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਇਸ ਅਨੰਤ ਰਚਨਾ ਦੇ ਅੰਦਰ ਛੋਟੇ ਤੋਂ ਛੋਟਾ ਵੀ ਇੱਕ ਤੀਲਾ ਲੈ ਲਓ, ਇੱਕ ਤਿਣਕੇ ਦੇ ਵਿੱਚ ਵੀ ਅੱਗ ਚਾਹੇ ਥੋੜੀ ਮਾਤਰਾ ਚ ਹੋਵੇ, ਅੱਗ ਉਹਦੇ ਚ ਹੈ। ਸਾਰੀ ਬਨਸਪਤੀ ਦੇ ਵਿੱਚ ਅੱਗ ਹੈ। ਛੋਟੇ ਤੋਂ ਛੋਟਾ ਤੀਲਾ ਲਓ, ਥੋੜੀ ਅੱਗ ਹੈ, ਵੱਡਾ ਲਓ, ਵੱਡੀ ਅੱਗ ਹੈ ਸਾਰੀ ਜਗ੍ਹਾ। ਦੁੱਧ ਦੀ ਇੱਕ ਬੂੰਦ ਲਓ, ਘੀ ਦੀ ਮਾਤਰਾ ਉਹਦੇ ਵਿੱਚ ਵੀ ਹੈ। ਇੱਧਰ ਵਾਲਾ ਦੁੱਧ ਨਾ ਵੇਖਣ ਲੱਗ ਜਾਓ, ਜਿਹਦੀ ਉਹ ਪਰਸੈਂਟੇਜ ਕੱਢੀ ਵੀ ਹੈ ਤਾਂ ਕੱਢਿਆ ਹੁੰਦਾ ਇਹਨਾਂ ਨੇ ਤਾਂ। ਉਸ ਤਰ੍ਹਾਂ ਦੁੱਧ ਜਿਹੜਾ ਅਸਲੀਅਤ ਕੁਦਰਤ ਦਾ ਨੇਚਰਲੀ ਪੈਦਾ ਕੀਤਾ ਉਹਦੀ ਗੱਲ ਕਰਦਾ ਮੈਂ। ਇੱਥੇ ਤਾਂ ਉਹਦੇ ਚੋਂ ਫੈਟ ਕੱਢ ਕੇ ਦਿੱਤਾ ਜਾਂਦਾ ਹੈ, ਕਿਉਂਕਿ ਜਿਸ ਦੇਸ਼ ਵਿੱਚ ਆਪ ਜੀ ਵਿਚਰ ਰਹੇ ਹੋ, ਜਿੰਨੇ ਵੀ ਇਹ ਅਮੀਰ ਮੁਲਕ ਹਨ, ਕੁਦਰਤ ਵੱਲੋਂ ਮਨੁੱਖ ਦੇ ਰਹਿਣ ਵਾਸਤੇ ਨਹੀਂ ਬਣਾਏ ਹੋਏ ਕਿਉਂ ਕਰਮ। ਜਿੱਥੇ ਕੁਦਰਤ ਨੇ ਮਨੁੱਖ ਦੇ ਰਹਿਣ ਲਈ ਉਹ ਜਿਹਾ ਵਾਤਾਵਰਨ ਵੀ ਬਣਾਇਆ, ਇਹਨਾਂ ਨੂੰ ਮਨੁੱਖ ਨੇ ਆਪਣੀ ਅਕਲ ਦੇ ਨਾਲ ਰਹਿਣ ਯੋਗ ਬਣਾਇਆ, ਆਪਣੀ ਅਕਲ ਨਾਲ ਜੋ ਕੁਦਰਤ ਨੇ ਬਣਾਇਆ ਉੱਥੇ ਉਸੇ ਤਰ੍ਹਾਂ ਦੀਆਂ ਕੁਦਰਤੀ ਸਾਰੀਆਂ ਚੀਜ਼ਾਂ। ਸੋ ਆਓ, ਦੁੱਧ ਦੀ ਹਰ ਬੂੰਦ ਵਿੱਚ ਘੀ ਦੀ ਮਾਤਰਾ, ਬਨਸਪਤੀ ਦੇ ਹਰ ਤੀਲੇ ਵਿੱਚ ਅੱਗ, ਧਰਤੀ ਦੇ ਹਰ ਥਾਂ ਤੇ ਪਾਣੀ ਹੈ, ਕਿਤੇ ਡੂੰਘਾ ਕਿਤੇ ਉੱਪਰ, ਕਿਉਂਕਿ ਧਰਤੀ ਤੈਰ ਹੀ ਪਾਣੀ ਦੇ ਵਿੱਚ ਰਹੀ ਹੈ। ਜਿੱਥੇ ਅਸੀਂ ਬੈਠੇ ਹਾਂ ਪਾਣੀ ਇਹਦੇ ਹੇਠਾਂ ਵੀ ਹੈ, ਇਹ ਗੱਲ ਵੱਖਰੀ ਹੈ ਕਿ ਉੱਥੇ ਪਤਨ ਡੂੰਘਾ ਕਿੰਨਾ ਹੈ, ਜ਼ਰੂਰ ਪਾਣੀ। ਧਰਤੀ ਦੇ ਹਰ ਥਾਂ ਤੇ ਉਹਦੇ ਵਿੱਚ ਪਾਣੀ ਹੈ। ਜਿਵੇਂ ਇਹ ਤਿੰਨ ਮਿਸਾਲਾਂ ਨੂੰ, ਇਸ ਤਰ੍ਹਾਂ ਗੁਰਬਾਣੀ ਦੇ ਹਰ ਅੱਖਰ ਵਿੱਚ ਨਾਮ ਦੀ ਤਸੀਰ ਹੈ। ਕੋਈ ਅੱਖਰ ਐਸਾ ਨਹੀਂ ਜਿਹਦੇ 'ਚ ਨਾਮ ਦੀ ਤਸੀਰ ਨਾ ਹੋਵੇ। ਸਗਲ ਬਨਸਪਤ ਮਾਹੇ ਵੈਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਜਿਸ ਤਰ੍ਹਾਂ ਊਚ ਨੀਚ ਵਿੱਚ ਉਹਦੀ ਜੋਤ ਸਮਾ ਰਹੀ ਹੈ, ਸਾਰੀ ਜਗ੍ਹਾ ਵਿਆਪਕ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ, ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਟੀ ਕੁੰਚਰ ਚੀਟੀ, ਭਾਂਜਨ ਹੈ ਬਹੁ ਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗ, ਘੱਟ ਘੱਟ ਰਾਮ ਸਮਾਨ ਨਾਰੇ। ਸਾਰੀ ਜਗ੍ਹਾ ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਸਾਰੀ ਜਗ੍ਹਾ। ਇਸ ਤਰ੍ਹਾਂ ਗੁਰਬਾਣੀ ਦੀ ਹਰ ਤੁਕ ਵਿੱਚ, ਗੁਰਬਾਣੀ ਦੇ ਹਰ ਸ਼ਬਦ ਵਿੱਚ ਅਤੇ ਗੁਰਬਾਣੀ ਦੇ ਹਰ ਅੱਖਰ ਵਿੱਚ ਨਾਮ ਸਮਾਇਆ ਹੋਇਆ ਹੈ। ਦੁੱਧ ਪੀਣ ਵਾਲੇ ਦੇ ਅੰਦਰ ਜਿਵੇਂ ਘੀ ਆਪਣੇ ਆਪ ਪ੍ਰਵੇਸ਼ ਕਰਦਾ, ਬਾਣੀ ਪੜਨ ਵਾਲੇ ਦੇ ਅੰਦਰ ਇਸੇ ਤਰ੍ਹਾਂ ਨਾਮ ਆਪਣੇ ਆਪ ਪ੍ਰਵੇਸ਼ ਕਰਦਾ। ਜਿਵੇਂ ਉਹਦੇ ਘੀ ਦੀ ਥੰਧਿਆਈ ਆਪਣੇ ਆਪ ਅੰਦਰ ਜਾ ਰਹੀ ਹੈ, ਤਰਲ ਪਦਾਰਥ ਹੈ ਦੁੱਧ ਜਿਹੜਾ, ਇਸ ਤਰ੍ਹਾਂ ਗੁਰ ਨਾਮ ਦੀ ਬਹੁਤ ਮਾਤਰਾ ਹੈ ਆਪ ਅੰਦਰ ਜਾ ਰਹੀ ਹੈ। ਬਲਕਿ ਸਿਹਤ ਵਿਗਿਆਨੀਆਂ ਦੀ ਇਹ ਖੋਜ ਹੈ ਕਿ 40 ਸਾਲ ਤੋਂ ਬਾਅਦ ਉਹ ਕਹਿੰਦੇ ਨੇ ਘੀ ਬੰਦ ਕਰ ਦਿਓ। ਅੱਜ ਤੱਕ ਇਹ ਸਿਹਤ ਵਿਗਿਆਨੀ ਨੇ ਵੀ ਕਿਹਾ ਵੀ ਦੁੱਧ ਬੰਦ ਕਰ ਦਿਓ, ਇਹ ਕਹਿਣਗੇ ਮਿੱਠਾ ਨਾ ਪਾਓ ਉਹਦੇ ਵਿੱਚ, ਕਿਉਂਕਿ ਦੁੱਧ ਖੁਦ ਹੀ ਮਿੱਠਾ ਹੈ, ਉਹਦੇ 'ਚ ਹੋਰ ਮਿੱਠਾ ਪਾਉਣ ਦੀ ਲੋੜ ਨਹੀਂ। ਦੁੱਧ ਕਦੀ ਨਹੀਂ ਕਿਸੇ ਨੇ ਬੰਦ ਕੀਤਾ, ਦੁੱਧ ਤੇ ਜੀਵਨ ਹੈ। ਜੰਮਦੇ ਨੂੰ ਪ੍ਰਾਪਤ ਹੋਣ ਵਾਲਾ ਅੰਮ੍ਰਿਤ ਹੀ ਦੁੱਧ ਹੈ, ਜਿਹਦੇ ਆਸਰੇ ਦਾ ਜੀਵਨ ਬਚਿਆ। ਇਸੇ ਤਰ੍ਹਾਂ ਜਿਵੇਂ ਜੰਮਦੇ ਬੱਚੇ ਨੂੰ ਸਾਰਿਆਂ ਪਦਾਰਥਾਂ ਤੋਂ ਪਹਿਲਾਂ ਪਦਾਰਥ ਪ੍ਰਾਪਤ ਹੋਣ ਵਾਲਾ ਕੀ ਹੈ, ਦੁੱਧ। ਇਸੇ ਤਰ੍ਹਾਂ ਜਦੋਂ ਸਾਡਾ ਜਨਮ ਗੁਰੂ ਨਾਨਕ ਦੇ ਘਰ ਹੋਇਆ ਨਾ, ਸਤਿਗੁਰ ਕਹਿ ਜਨਮ ਹੈ, ਇਹ ਜਨਮ ਹੈ ਜਦੋਂ ਅੰਮ੍ਰਿਤ ਛਕਦੇ ਹਾਂ, ਸਾਨੂੰ ਜੰਮਦੇ ਨੂੰ ਕੀ ਪ੍ਰਾਪਤ ਹੋਇਆ, ਸਿੱਖ ਜੰਮਦੇ ਨੂੰ ਬਾਣੀ ਪ੍ਰਾਪਤ ਹੋਈ ਹੈ, ਇਹ ਦੁੱਧ ਪ੍ਰਾਪਤ ਹੋਇਆ ਬਾਣੀ ਦਾ। ਜਿਹਦੇ ਘੀ ਦੀ ਤਰ੍ਹਾਂ ਨਾਮ ਦੀ ਮਾਤਰਾ ਹੈ। ਔਰ ਹੋਕਾ ਦੇ ਦਿੱਤਾ, ਗੁਰੂ ਨੇ ਕਹਿ ਦਿੱਤਾ, ਦੇਖੀ ਸਿੱਖਾ, ਜੇ ਤੈਂ ਬਾਣੀ ਤਿਆਗ ਦਿੱਤੀ ਤਾਂ ਫਿਰ ਤੇਰਾ ਹਾਲ ਇਹ ਹੋਇਆ ਜਿਹੋ ਜਿਹਾ ਪੱਕੇ ਰੋਗੀ ਦਾ ਹੈ।
ਜਿਹਨੂੰ ਬਿਸਰ ਜੈ ਗੁਰਾਂ ਦੀ ਬਾਣੀ, ਪੱਕੇ ਰੋਗੀ ਨਾਲ ਦਾ ਬਣੇ। ਬਿਸਰ ਜੈ ਗੁਰਾਂ ਦੀ ਬਾਣੀ, ਪੱਕੇ ਰੋਗੀ ਨਾਲ ਦਾ ਬਣੇ। ਜਿਹਨੂੰ ਇਹਨੂੰ ਬਿਸਰ ਜੈ ਗੁਰਾਂ ਦੀ ਰੋਗੀ ਨਾਲ ਦਾ, ਬਿਸਰ ਜੈ ਗੁਰਾਂ ਦੀ ਬਾਣੀ, ਪੱਕੇ ਰੋਗੀ ਨਾਲ ਦਾ ਬਣੇ। ਜਿਹਨੂੰ ਪੱਕੇ ਰੋਗੀ ਨਾਲ ਦਾ ਬਣੇ। ਪੱਕੇ ਰੋਗੀ ਜੀ ਨਾਲ ਦਾ ਬਣੇ, ਪੱਕੇ ਰੋਗੀ ਜੀ ਨਾਲ ਦਾ ਬਣੇ। ਜਿਹਨੂੰ ਬਿਸਰ ਜੈ ਗੁਰਾਂ ਦੀ ਬਾਣੀ, ਪੱਕੇ ਰੋਗੀ ਨਾਲ ਦਾ ਬਣੇ। ਬਿਸਰ ਜੈ ਗੁਰਾਂ ਦੀ ਬਾਣੀ, ਪੱਕੇ ਰੋਗੀ ਨਾਲ ਦਾ ਬਣੇ।
ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਵਿਲਕਦਾ। ਜਿਵੇਂ ਕੋਹੜੀ ਵਿਲਕਦਾ ਨਾ, ਇਹ ਹਾਲਤ ਹੈ। ਜਿਹੜੇ ਇਸ ਗੱਲ ਦਾ ਵਿਰੋਧ ਕਰਨ ਲੱਗ ਪਏ ਨੇ ਕਿ ਜੀ ਨਾਮ ਜਪਣ ਵਾਲਿਆਂ ਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ, ਇੱਕ ਐਸੀ ਵੀ ਆਵਾਜ਼ ਉੱਠ ਖੜੀ ਹੈ ਸਾਡੇ ਵਿੱਚ। ਵੈਸੇ ਤਾਂ ਬਹੁਤ ਹੀ ਬੇਸੁਰੀਆਂ ਆਵਾਜ਼ਾਂ ਜਿਹੜੀਆਂ ਨਾ, ਇਹ ਸਿੱਖੀ ਦਾ ਸਾਜ਼ ਇਤਨਾ ਬੇਸੁਰਾ ਹੁੰਦਾ ਜਾ ਰਿਹਾ ਹੈ ਅਤੇ ਹਰ ਇੱਕ ਚੀਜ਼ ਵਿੱਚ ਦੋ ਆਵਾਜ਼ਾਂ ਉੱਠ ਖੜੀਆਂ ਹੁੰਦੀਆਂ, ਚੀਜ਼ ਇੱਕ, ਆਵਾਜ਼ਾਂ ਦੋ। ਮੂਲ ਮੰਤਰ ਇੱਕ ਹੈ, ਮੂਲ ਮੰਤਰ ਦੋ ਨਹੀਂ ਹਨ, ਪਰ ਆਵਾਜ਼ਾਂ ਜ਼ਰੂਰ ਸਾਡੇ ਕੋਲ ਦੋ ਨੇ। ਇੱਕ ਆਵਾਜ਼ ਹੈ ਜਿਹੜੀ ਗੁਰਪ੍ਰਸਾਦ ਤੱਕ ਟਿਕਦੀ ਹੈ, ਇੱਕ ਆਵਾਜ਼ ਹੈ ਜਿਹੜੀ ਸੰਪੂਰਨ ਮੂਲ ਮੰਤਰ 'ਤੇ ਜਾ ਕੇ ਟਿਕਦੀ ਹੈ। ਆਵਾਜ਼ਾਂ ਦੋ ਹੋ ਗਈਆਂ, ਮੂਲ ਮੰਤਰ ਇੱਕ ਹੈ। ਇੱਕ ਆਵਾਜ਼ ਹੈ ਗੁਰਬਾਣੀ ਦੇ ਅੱਖਰ ਅੱਖਰ 'ਤੇ ਵਿਸ਼ਵਾਸ ਕਰਨ ਵਾਲੀ ਕਿ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਅੱਖਰ ਅੱਖਰ ਗੁਰੂ ਹੈ ਸਾਡਾ ਬਾਣੀ। ਅਤੇ ਇੱਕ ਆਵਾਜ਼ ਹੈ ਜਿਹੜੀ ਇੱਕ ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨਣ ਤੋਂ ਇਨਕਾਰ ਹੋ ਗਈ ਹੈ। 1429 ਅੰਗ ਮੰਨੇ ਜਾ ਰਹੇ ਨੇ, ਇੱਕ ਅੰਗ ਨਹੀਂ ਮੰਨਿਆ ਜਾ ਰਿਹਾ। ਇਹ ਸਾਡੀ ਬਦਕਿਸਮਤੀ ਦੇ ਸੌਦੇ ਨੇ ਸਾਰੇ। ਹਰ ਚੀਜ਼ ਦੀ ਸ਼ੁਰੂ ਅਤੇ ਅੰਤ ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਹੋਇਆ ਕਰਦੀਆਂ ਨੇ, ਦੋਨੇ, ਪਰ ਦੋਨਾਂ 'ਤੇ ਝਗੜਾ ਪੈ ਗਿਆ। ਜਿਸ ਗੁਰਦੇਵ ਨੂੰ ਗੁਰੂ, ਅਕਾਲ ਪੁਰਖ ਨੂੰ ਜਾਮਨ ਦੇ ਕੇ ਅਸੀਂ ਗੁਰੂ ਮੰਨੇ ਪੰਜਾਂ ਪਿਆਰਿਆਂ ਦੇ ਸਾਹਮਣੇ, ਉਸੇ ਗੁਰੂ ਦੇ ਮੁੱਢ ਔਰ ਅਖੀਰ ਵਿੱਚ ਝਗੜੇ ਛੇੜ ਲਏ ਦੋ, ਜੋ ਨਹੀਂ ਹੋਣੇ ਚਾਹੀਦੇ ਸੀ। ਇਸ ਕਰਕੇ ਖਿਮਾ ਕਰਨੀ, ਜਿਵੇਂ ਇਹ ਦੋ ਆਵਾਜ਼ਾਂ, ਇਸ ਤਰ੍ਹਾਂ 18-19 ਵਿਵਾਦ ਸਾਡੀ। ਜਦਾਂ ਮੈਂ ਵੇਖ ਰਿਹਾ, ਲਗਭਗ 20-22 ਸਾਲ ਮੈਨੂੰ ਵੀ ਹੋ ਗਏ ਨੇ ਸਤਿਗੁਰਾਂ ਨੇ ਇਹ ਡਿਊਟੀ ਦਿੱਤੀ ਨੂੰ ਪ੍ਰਚਾਰ ਦੀ, ਮੈਂ ਆਪਣੀ ਜ਼ਿੰਦਗੀ ਵਿੱਚ ਵੇਖ ਰਿਹਾ ਬਚਪਨ ਤੋਂ ਲਾ ਕੇ ਵੀ ਕੋਈ ਵਿਵਾਦ ਘਟਿਆ ਨਹੀਂ, ਬਲਕਿ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੋ ਕਦੇ ਕੰਨਾਂ ਨਾਲ ਸੁਣੀ ਨਹੀਂ ਸੀ ਅਰਦਾਸ, ਅੱਜ ਥਾਂ ਥਾਂ 'ਤੇ ਸੁਣਦੇ ਹਾਂ ਕਿ ਮੱਤ ਕਾ ਰਾਖਾ ਆਪ ਅਕਾਲ ਪੁਰਖ, ਵਾਹਿਗੁਰੂ ਪੱਤ ਛੱਡੇ ਦਿੱਤੀ, ਜਿਵੇਂ ਪੱਤ ਦੀ ਲੋੜ ਹੀ ਨਹੀਂ ਹੁੰਦੀ ਸਾਨੂੰ। ਇੱਥੇ ਅਰਦਾਸ ਸੁਣਦੇ ਹੋ, ਅਰਦਾਸ ਅਕਾਲ ਤਖ਼ਤ ਦੇ ਪੁਰਾਤਨ ਮਰਿਆਦਾ ਅਨੁਸਾਰ ਕੀਤੀ ਜਾ ਰਹੀ ਹੈ। ਜਿਹੜੀ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਮਰਿਆਦਾ ਹੈ, ਉਹਦੇ ਕਿਹਾ ਜਾਂਦਾ ਮੱਤ ਪੱਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਜਦੋਂ ਇਸ ਮਰਿਆਦਾ ਨੂੰ ਕੱਟ ਲਾ ਦਿੱਤਾ ਗਿਆ ਅਤੇ ਉਹਦੇ 'ਚ ਕਹਿ ਦਿੱਤਾ ਵੀ ਪੱਤ ਦੀ ਚਲੋ ਕੀ ਲੋੜ ਹੈ, ਛੱਡ ਹੀ ਦਿਓ, ਵਾਧੂ ਜੀ ਚੀਜ਼ ਹੈ ਇਹ ਮੱਤ ਰੱਖ ਲਓ, ਕਿ ਮੱਤ ਦੀ ਲੋੜ ਹੈ ਨਾ, ਇਹ ਝਗੜੇ ਆਪਣੀ ਮੱਤ ਨਹੀਂ ਛੇੜੇ ਹੋਏ ਨੇ। ਵੈਸੇ ਇੱਕ ਗੱਲ ਤਾਂ ਦਿਖਦੀ ਵੀ ਹੈ ਠੀਕ, ਵੀ ਜਿਹੜੀ ਗੱਲ 'ਤੇ ਜ਼ਿਆਦਾ ਨੁਕਸਾਨ ਜਾਪਦਾ ਹੋਵੇ ਉਹਦੀ ਰਾਖੀ ਕਰੀਦੀ, ਅਤੇ ਮੱਤ 'ਤੇ ਕੁਛ ਐਸੀ ਸੀ ਗੱਲ ਵੀ ਇਹਦੀ ਰਾਖੀ ਕਰੋ, ਨੁਕਸਾਨ ਇਹਨੇ ਕਰਨਾ ਹੈ। ਪੱਤ ਨੇ ਕਿਹੜਾ ਕੋਈ ਨੁਕਸਾਨ ਕਰਨਾ, ਛੱਡ ਵੀ ਦਿਓ ਭਾਵੇਂ। ਸਾਡੇ ਸਮਾਜ ਦੇ 'ਚ ਐਸੀ ਉਹ ਬਿਮਾਰੀ ਹੈ, ਜਿਹੜਾ ਦੇਖੇ ਵੀ ਕਿਤੇ ਰੁੱਸੇ ਨਾ ਜਾਏ ਉਹਨੂੰ ਵਿਆਹ ਜ਼ਰੂਰ ਲੈ, ਜਿਹੜਾ ਕਹੇ ਸਾਰ ਕੋਈ ਨਹੀਂ ਜੀ ਮੈਂ ਪਿੱਛੇ ਘਰ ਸਾਂਭ ਲੂੰਗਾ, ਘਰੇ ਛੱਡ ਜਾਈਦਾ। ਇਹ ਪੱਤ ਵਿਚਾਰੀ ਪਿੱਛੇ ਹੀ ਰਹਿ ਗਈ ਘਰ ਸਾਹਮਣੇ, ਜੋ ਕਿ ਛੱਡ ਹੀ ਦਿੱਤੀ ਵੀ ਵੱਧ ਹੋਈ ਜਾਏ। ਜਦੋਂ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਪੁੱਛੋਗੇ ਕਿ ਕੋਈ ਸਿੱਖ ਆਪਣੀ ਪੱਤ ਆਪ ਨਹੀਂ ਢੱਕ ਸਕਦਾ, ਪੱਤ ਗੁਰੂ ਢੱਕਿਆ ਕਰਦਾ। ਜੇ ਆਪਣੀ ਪੱਤ ਆਪ ਢੱਕ ਲੈਂਦੀ ਤਾਂ ਫਿਰ ਪੁਕਾਰਾਂ ਕਰਨ ਲਈ ਭਗਵਾਨ ਕ੍ਰਿਸ਼ਨ ਨੂੰ, ਦ੍ਰੋਪਦੀ ਨੂੰ ਕੋਈ ਲੋੜ ਨਹੀਂ ਸੀ, ਆਪਣੀ ਪੱਤ ਆਪ ਢੱਕ ਲੈਂਦੀ। ਕਹਿਣਾ ਪਿਆ ਵੀ ਮੇਰੀ ਪੱਤ ਢੱਕ ਪੱਤ ਜਾ ਰਹੀ ਸੀ। ਹੁਣ ਅੱਜ ਦੀ ਆਵਾਜ਼ ਵਿੱਚ ਸਿੱਖ ਇੰਨਾ ਚਤਰ, ਇੰਨਾ ਚੁਸਤ, ਇੰਨਾ ਦਿਮਾਗੀ ਹੋ ਗਿਆ ਕਿ ਗੁਰਮਤਿ ਦੇ ਅਸੂਲਾਂ ਨੂੰ ਛਿੱਕੇ 'ਤੇ ਟੰਗਦਾ ਜਾ ਰਿਹਾ ਅਤੇ ਕਹਿਤਾ ਮਤ ਕਾ ਰਾਖਾ ਆਪ, ਨਾਲੇ ਤੁਕ ਨਹੀਂ ਜੁੜਦੀ, ਮਤ ਕੱਲੀ ਕਹਿਣ ਦਾ ਤੁਕ ਨਹੀਂ ਜੁੜਦੀ। ਕਦੇ ਉਹ ਵੀਰ ਬਹਿ ਕੇ ਗੱਲ 'ਤੇ ਕਰਨ ਜਿਹੜੇ ਕਹਿੰਦੇ ਸਾਡੀ ਮਰਿਆਦਾ ਅਕਾਲ ਤਖ਼ਤ ਦੀ ਮਰਿਆਦਾ, ਇਹ ਡੇਰਿਆਂ ਦੀ ਮਰਿਆਦਾ, ਕਿਤੇ ਬਹਿ ਕਿਤੇ ਗੱਲ ਕਰਨ। ਫਿਰ ਉਹਨਾਂ ਨੂੰ ਪਤਾ ਲੱਗੇ ਕਿ ਡੇਰਿਆਂ ਦੀ ਕੀ ਮਰਿਆਦਾ ਹੁੰਦੀ ਹੈ, ਡੇਰਿਆਂ ਦੀ ਮਰਿਆਦਾ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਰਿਆਦਾ 1932 'ਚ ਸ਼ੁਰੂ ਹੋ ਕੇ 34 ਦੇ ਵਿੱਚ ਜਿਹੜੀ ਮਰਿਆਦਾ ਬਣ ਗਈ ਹੈ ਅਤੇ ਹੋ ਗਈ ਮੁਕੰਮਲ, ਜਿਹੜੀ 1699 ਤੋਂ ਚੱਲੀ ਉਹ ਮਰਿਆਦਾ ਕੋਈ ਮੁਕੰਮਲ ਨਹੀਂ ਹੈ। ਇਹਦਾ ਮਤਲਬ ਖਾਲਸਾ ਉਦੋਂ ਬੇਮਰਿਆਦਾ ਹੀ ਫਿਰਿਆ ਕਈ ਸੌ ਸਾਲ। ਸਾਧ ਸੰਗਤ, ਇਹ ਝਗੜੇ ਉਹਨਾਂ 'ਚ ਇੱਕ ਇਹ ਵੀ ਝਗੜਾ ਸ਼ੁਰੂ ਹੋ ਗਿਆ ਵੀ ਇੱਕ ਸਿਰ ਕਹਿੰਦਾ ਮੱਤ ਕਾ ਰਾਖਾ, ਦੂਆ ਕਹਿੰਦਾ ਮੱਤ ਪੱਤ ਕਾ ਰਾਖਾ। ਹੁਣ ਇਹਨਾਂ ਬੇਸੁਰੀਆਂ ਆਵਾਜ਼ਾਂ ਵਿੱਚ ਆਪਾਂ ਉਸ ਗੱਲ 'ਤੇ ਆਈਏ ਜੋ ਵਿਚਾਰ ਚੱਲ ਰਹੀ ਹੈ। ਇਹਨਾਂ ਬੇਸੁਰੀਆਂ ਆਵਾਜ਼ਾਂ 'ਚ ਇੱਕ ਬੇਸੁਰੀ ਆਵਾਜ਼ ਸਾਡੀ ਕਹਿਣ ਲੱਗ ਪਏ ਨੇ, ਅਣੀ ਤੇ ਉਪਦੇਸ਼ ਦੇਣ ਵਾਸਤੇ ਹੈ, ਉਪਦੇਸ਼ ਦੇਣ ਵਾਸਤੇ ਹੈ ਸਿੱਖ ਦੇ, ਬਾਣੀ ਪੜ੍ਹ ਕੇ ਤੇ ਇਹਦੇ 'ਤੇ ਅਮਲ ਕਰਨਾ, ਬਾਣੀ ਜੋ ਕਹਿੰਦੀ ਆ ਉਹ ਮੰਨਣਾ। ਗੱਲ ਇਹ ਵੀ ਠੀਕ ਹੈ ਵੀ ਬਾਣੀ ਜੋ ਕਹਿੰਦੀ ਹੈ ਮੰਨਣਾ, ਪਰ ਇਹਦਾ ਵਿਰੋਧ ਕਰਦੇ ਆ, ਕਹਿੰਦੇ ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ। ਰਜਨੀਸ਼ ਦੀ ਭਾਸ਼ਾ ਨੂੰ ਇੰਨਾ ਅਪਣਾ ਲਿਆ ਸਾਡੇ ਗਿਆਨੀ ਸਿੰਘ ਸਾਹਿਬਾਨਾਂ ਨੇ ਕਿ ਉਹ ਤਾਂ ਗੈਰ ਸੀ, ਤੁਹਾਨੂੰ ਬਹੁਤ ਕੁਛ ਕਹਿ ਗਿਆ, ਟੇਢੇ ਢੰਗ ਨਾਲ ਕਹਿ ਗਿਆ। ਇਹ ਮੰਨਿਆ ਵੀ ਉਹ ਪ੍ਰਚਾਰਕ ਅਨੁਭਵੀ, ਉਹ ਬੜਾ ਗਿਆਨਵਾਨ ਸੀ ਉਹ ਪੁਰਸ਼, ਪਰ ਤੁਹਾਡੇ ਧਰਮ ਦਾ ਨਾਂ ਹੋਣ ਕਰਕੇ ਕਿ ਟੇਢੇ ਢੰਗ ਦੇ ਨਾਲ ਤੁਹਾਡੇ 'ਤੇ ਹਮਲੇ ਵੀ ਕਰ ਗਿਆ, ਮਿੱਠੇ ਢੰਗ ਨਾਲ ਕਰ ਗਿਆ।
ਉਹਨੇ ਮਜ਼ਾਕ ਉਡਾਇਆ ਕਿ ਜਪ ਜੀ ਮੀਲ ਪੱਥਰ ਹੈ, ਜਿਹੜਾ ਮੀਲ ਪੱਥਰ ਫੜ ਕੇ ਬਹਿ ਜਾਏ ਉਹਨੂੰ ਮੰਜ਼ਿਲ ਨਹੀਂ ਆਉਂਦੀ, ਤੇ ਲੋਕਾਂ ਨੂੰ ਉਸੇ ਤਰ੍ਹਾਂ ਮੰਨ ਲਿਆ ਵੀ ਠੀਕ ਹੈ ਜੀ ਇਹ ਗੱਲ। ਸਤਿਗੁਰੂ ਮਹਾਰਾਜ ਤਾਂ ਕਹਿੰਦੇ ਨੇ ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੋ ਸੱਚੀ ਬਾਣੀ। ਮਹਾਰਾਜ ਤੇ ਕਹਿੰਦੇ ਨੇ ਇਹ ਬਾਣੀ ਨੂੰ ਕਹੇ ਨਾਨਕ ਸਦਾ ਗਾਵੋ, ਸਦਾ ਗਾਉਣ ਵਾਸਤੇ ਕਹਿ ਰਹੇ ਨੇ। ਧੰਨ ਸੀ ਬਾਬਾ ਦੀਪ ਸਿੰਘ ਵਰਗੇ ਸੂਰਮੇ ਜਿਨ੍ਹਾਂ ਨੇ 51 ਪਾਠ ਜਪਜੀ ਸਾਹਿਬ ਦਾ ਰੋਜ਼ ਦਾ ਨਿਤਨੇਮ ਰੱਖਿਆ ਸੀ। 51 ਪਾਠ ਬਾਬਾ ਦੀਪ ਸਿੰਘ ਜਿਹਦਾ ਨਿਤਨੇਮ ਸੀ ਰੋਜ਼ ਦਾ, 5 ਬਾਣੀਆਂ ਤੋਂ ਇਲਾਵਾ 5 ਗ੍ਰੰਥੀ ਤੋਂ ਇਲਾਵਾ 51 ਪਾਠ ਕਰਿਆ ਕਰਦੇ ਸਨ। ਫਿਰ ਸੀਸ ਲੈ ਗਿਆ, ਧੜ ਲੜਦੀ ਗਈ ਹੈ। ਕੀ ਇੱਥੇ ਜਿਸਮ ਲੜ ਰਿਹਾ ਸੀ? ਜਿਸਮ ਤੇ ਦੁਨੀਆਂ ਕੋਲ ਹੋਰ ਵੀ ਬਥੇਰੇ ਆ ਗਏ ਫਿਰ ਦੁਰਮਿਆਂ ਕੋਲ। ਇਹ ਰੂਹਾਨੀਅਤ ਤਾਕਤ ਲੜੀ ਹੈ, ਇਹ ਸ਼ਕਤੀ ਲੜੀ ਹੈ। ਇਸ ਕਰਕੇ ਸਾਧ ਸੰਗਤ ਇਹੋ ਜਿਹੀ ਆਵਾਜ਼ ਸੁਣ ਕੇ ਕਦੇ ਇਹਦੇ 'ਤੇ ਵਿਸ਼ਵਾਸ ਨਹੀਂ ਕਰਨਾ। ਪਰ ਅਫਸੋਸ ਹੈ, ਕੋਈ ਹਿੰਦੂ ਨਹੀਂ ਸਾਨੂੰ ਕਹਿੰਦਾ ਵੀ ਬਾਣੀ ਨਾ ਪੜ੍ਹੋ, ਕੋਈ ਮੁਸਲਮਾਨ ਨਹੀਂ ਕਹਿੰਦਾ, ਇਹ ਸਾਡੇ ਸਿੱਖ ਕਹਿੰਦੇ ਹੈ ਵੀ ਇਹਦਾ ਕੋਈ ਫਾਇਦਾ ਨਹੀਂ। ਔਰ ਬਲਕਿ ਮੈਂ ਜਦੋਂ ਇਸ ਧਰਤੀ ਵਿੱਚ ਆਇਆ, ਇੱਥੇ ਇੰਗਲੈਂਡ 'ਚ ਮੈਂ ਇੱਕ ਗੱਲ ਬੜੀ ਅਜੀਬ ਸੁਣੀ ਹੈ ਵੀ ਇੱਥੇ ਕਿਸੇ ਬੰਦੇ ਨੇ ਇਹ ਵੀ ਆਵਾਜ਼ ਉਠਾਈ ਕਿ ਗੁਰੂ ਗ੍ਰੰਥ ਸਾਹਿਬ 'ਤੇ ਰੁਮਾਲੇ ਨਹੀਂ ਦੇਣ ਦੀ ਲੋੜ, ਇਸੇ ਤਰ੍ਹਾਂ ਰੱਖਣਾ ਚਾਹੀਦਾ ਜਿਵੇਂ ਬਾਕੀ ਦੀਆਂ ਹੋਰ ਪੁਸਤਕਾਂ ਰੱਖੀਆਂ। ਇਹ ਵਾਹਿਗੁਰੂ ਬਖਸ਼ ਲਈ, ਇਹ ਅਰਦਾਸ ਕਰਿਆ ਕਰੋ ਕਿ ਇਹੋ ਜਿਹੇ ਪੁਰਸ਼ਾਂ ਦਾ ਕਦੇ ਸਤਿਗੁਰੂ ਮੂੰਹ ਨਾ ਵਿਖਾਈ ਸਾਨੂੰ, ਉਹ ਕਦੇ ਮੱਥੇ ਹੀ ਨਾ ਲੱਗ ਜਾਣ ਸਾਡੇ ਜਿਹੜੇ ਸਾਡੇ ਧਰਮ ਨੂੰ ਐਡਾ ਵੱਡਾ ਨੁਕਸਾਨ ਕਰਨ ਵਾਲੇ ਹੋਣ। ਉਹਨਾਂ ਨਿੰਦਕਾਂ ਦਾ, ਗੁਰੂ ਘਰ ਦੇ ਦੋਖੀਆਂ ਦਾ ਕਦੇ ਦਰਸ਼ਨ ਹੀ ਨਾ ਕਰਾਈ, ਕੀ ਲੈਣਾ? ਉਹ ਤਾਂ ਆਪ ਤਾਂ ਡੁੱਬੇ ਨੂੰ ਦੂਸਰੇ ਵੀ ਡੁੱਬਣਗੇ। ਇਸ ਕਰਕੇ ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਕਿਹਾ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀ ਅਸਰ ਬਾਣੀ ਸ਼੍ਰੋਮਣ। ਔਰ ਇਹਦੇ ਵਿੱਚ ਨਾਲ ਇਹ ਵੀ ਦੱਸ ਦਿੱਤਾ ਕਿ ਸੇਵਕ ਸਿੱਖ ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਭਾਵੈ ਜਿਨ ਕਾ ਥਾਏ ਭਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਹੋਮੇ ਵਿੱਚ ਗਾਵੈ, ਜਿਹੜਾ ਹੋਮੇ ਵਿੱਚ ਗਾਏਗਾ ਬੇਅਰਥ ਹੋ ਜਾਏਗਾ, ਹੋਮੇ ਵਿੱਚ ਗਾਵੈ ਬਿਰਥਾ ਜਾਏ ਬੇਅਰਥ ਚਲਾ ਜਾਏਗਾ। ਹੋਮੇ ਵਿੱਚ ਜਿਨ੍ਹਾਂ ਨੇ ਗਾਇਆ ਉਹਨਾਂ ਦੇ ਲਿਖ ਨਹੀਂ ਪਿਆ। ਸਤਿਗੁਰੂ ਮਹਾਰਾਜ ਨੇ ਬਾਬੇ ਤਾਰੇ ਚਾਰ ਚੱਕ, ਚਾਰ ਚੱਕਾਂ ਦੇ ਅੰਦਰ ਗੁਰਬਾਣੀ ਦਾ ਗਾਇਨ ਕੀਤਾ। ਸਤਿਗੁਰੂ ਮਹਾਰਾਜ ਨੇ ਸੂਖਮ ਬਿਰਤੀ ਨਾਲ ਵੇਖਿਆ ਕਿ ਗਾਉਣ ਰਿਹਾ, ਫੁੱਲਾਂ 'ਤੇ ਵੀ ਹੋ ਰਿਹਾ, ਬਨਸਪਤੀ 'ਤੇ ਵੀ ਹੋ ਰਿਹਾ, ਮਨੁੱਖ 'ਤੇ ਕਿਵੇਂ ਨਹੀਂ ਹੋਏਗਾ? ਤਾਨਸੈਨ ਨੇ ਜਿਹੜੀ ਗੱਲ ਸਮਝਾਈ ਸੀ ਅਕਬਰ ਨੂੰ ਕਿ ਮੇਰੇ ਗੈਨ ਕਰਨੇ ਤੈਨੂੰ ਮਸਤ ਕਰ ਦਿੱਤਾ, ਮੇਰੇ ਗੁਰੂ ਦੇ ਗੈਨ ਕਰਨੇ ਤੈਨੂੰ ਬੇਹੋਸ਼ ਕਰ ਦਿੱਤਾ, ਅਤੇ ਮੇਰੇ ਗੁਰੂ ਦੇ ਗੁਰੂ ਜਿਹੜੇ ਨੇ ਮਰਦਾਨਾ ਜਿਸ ਵੇਲੇ ਗੈਨ ਕਰਦਾ ਸੀ ਅਤੇ ਉਸ ਵੇਲੇ ਪਸ਼ੂ ਪਕਸ਼ੀ ਜਿਹੜੇ ਉਹ ਵੀ ਸਰੋਤੇ ਬਣ ਜਾਂਦੇ ਸਨ। ਜਦੋਂ ਮਰਦਾਨੇ ਦਾ ਗੁਰੂ ਗਾਇਨ ਕਰਦਾ ਸੀ ਤਾਂ ਕਈ ਵਾਰ ਐਸਾ ਹੋਇਆ ਕਿ ਮਰੇ ਹੋਏ ਲੋਕਾਂ ਵਿੱਚ ਜਿੰਦ ਪੈ ਗਈ, ਜਿਉਂਦੇ ਹੋ ਗਏ ਮਰੇ ਹੋਏ। ਗਾਉਣ ਗਾਉਣ ਦਾ ਇਤਨਾ ਅੰਤਰ ਹੈ। ਉਸ ਵਾਹਿਗੁਰੂ ਪਰਮੇਸ਼ੁਰ ਨੂੰ ਗਾਉਣ ਵਾਲਿਆਂ ਦੀ ਸੋਧਰ ਦੀ ਪੌੜੀ ਵਿੱਚ ਪੜ੍ਹ ਲੈਣਾ, ਸਾਰੀ ਪੌੜੀ ਧਿਆਨ ਨਾਲ ਪੜ੍ਹ ਲੈਣੀ ਕਿਹੜੇ ਕਿਹੜੇ ਗਾ ਰਹੇ ਨੇ। ਗਾਵੈ ਈਸ਼ਰ ਬਰਮਾ ਦੇਵੀ ਸੋਹਿਨ ਸਦਾ ਸਵਾਰੇ, ਗਾਵੈ ਇੰਦਰ ਅੰਧਾਸਣ ਬੈਠੇ ਦੇਵਤਿਆਂ ਦਾ ਨਾਲ ਹੈ, ਗਾਵੈ ਸਿੱਧ ਸਮਾਧੀ ਅੰਦਰ, ਗਾਵੈ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਅੰਮ੍ਰਿਤ ਪੜ੍ਹਨ ਰਸ਼ੀਸ਼ ਜੁਗ ਜੁਗ ਵੇਦਾਂ ਨਾਲੇ। ਅਖੀਰ ਵਿੱਚ ਕੀ ਕਹਿੰਦੇ ਗੁਰੂ ਬਾਬਾ? ਕਹਿੰਦੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵੈ ਨਾਨਕ ਕਿਹਾ ਵਿਚਾਰੇ। ਗਾਉਣ ਵਾਲੇ ਤੇ ਬਹੁਤ ਨੇ, ਮੈਨੂੰ ਕੋਈ ਚੇਤਾ ਨਹੀਂ ਹੋਰ ਕਿੰਨੇ ਕੁ ਗਾ ਰਹੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿੱਖਾ ਤੂੰ ਉਸ ਵਾਹਿਗੁਰੂ ਦੇ ਗੁਣ ਗਾਇਨ ਕਰ, ਸਾਧੋ ਗੋਬਿੰਦ ਕੇ ਗੁਣ ਗਾਵੋ ਗੋਬਿੰਦ ਦੇ ਗੁਣ ਗਾਇਨ ਕਰ। ਗੁਣ ਗਾਇਨ ਕਰਨਾ ਤੈਨੂੰ ਲਾਭ ਪ੍ਰਾਪਤ ਹੋਏਗਾ, ਆਤਮਿਕ ਰਸ ਮਿਲੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸਾਨੂੰ ਹੁਕਮ ਹੈ ਔਰ ਨਾਲ ਹਦਾਇਤ ਕੀਤੀ ਹੈ ਕਿ ਦੋ ਗੱਲਾਂ ਵਿੱਚ ਆ ਕੇ ਗਾਵਿਆ ਹੋਇਆ ਥਾਂ ਨਹੀਂ ਪਏਗਾ। ਇੱਕ ਤੇ ਹੋਮੇ ਵਿੱਚ ਗਾਇਆ ਹੋਇਆ ਥਾਂ ਨਹੀਂ ਪਏਗਾ, ਕੇਵਲ ਗਾਉਣਾ ਨਹੀਂ, ਹੋਮੇ ਵਿੱਚ ਕੀਤੀ ਹੋਈ ਸੇਵਾ ਵੀ ਥਾਂ ਨਹੀਂ ਪਏਗੀ, ਹੋਮੇ ਵਿੱਚ ਨਾਮ ਦਾ ਕੀਤਾ ਚਿੰਤਨ ਵੀ ਥਾਂ ਨਹੀਂ ਪਏਗਾ, ਹੋਮੇ 'ਚ ਪੜ੍ਹੀ ਹੋਈ ਬਾਣੀ ਥਾਂ ਨਹੀਂ ਪਏਗੀ, ਹੋਮੇ ਦੇ ਵਿੱਚ ਕੀਤਾ ਹੋਇਆ ਦਾਨ ਇਹ ਵੀ ਥਾਂ ਨਹੀਂ ਪਏਗਾ। ਤੀਰਥ ਬਰਤ ਅਰਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨੇਹ ਵੱਲ ਜਾਤ ਤੇ ਜਿਉਂ ਕੁੰਚਰੇ ਇਸਨਾਨ, ਨੇਹ ਵੱਲ ਹੋ ਜਾਏਗਾ। ਇੱਕ ਤੇ ਹੋਮੇ ਵਿੱਚ ਆ ਕੇ ਜੇ ਗਾਇਨ ਕਰੇਗਾ ਤਾਂ ਫਿਰ ਤੇਰਾ ਗਾਉਣਾ ਥਾਂ ਕਦਾ ਚਿਤ ਨਹੀਂ ਪਏਗਾ। ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਦਸਮ ਗ੍ਰੰਥ ਅੰਦਰ ਗੁਰੂ ਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਚਿੜੀ ਦਾ ਪ੍ਰਮਾਣ ਦਿੰਦੇ ਨੇ, ਕਮਾਦਾਂ 'ਚ ਹੁੰਦੀ ਹੈ, ਐਡੀ ਕੁ ਚਿੜੀ ਹੁੰਦੀ ਹੈ, ਉਹ ਬੜੀ ਸੋਹਣੀ, ਉਹਦਾ ਗੁਰਦੇਵ ਨੇ ਪੂਦਨਾ ਨਾਮ ਲਿਖਿਆ ਉਸ ਚਿੜੀ ਦਾ। ਜਿਹੜੇ ਕੇਵਲ ਰੱਟਾ ਲਾ ਕੇ ਇੱਕ ਰੱਟ ਜਿਵੇਂ ਮਸ਼ੀਨ ਚੱਲਦੀ ਹੈ, ਜੀਵ ਰੱਟਾ ਲਾ ਰਹੀ ਹੈ ਅਤੇ ਮਨ ਕਿਸੇ ਹੋਰ ਪਾਸੇ ਰੱਟਾ ਲਾ ਰਿਹਾ, ਦੋ ਰੱਟੇ ਲੱਗ ਰਹੇ ਨੇ, ਇੱਕ ਜੀਵ ਦਾ ਇੱਕ ਮਨ ਦਾ। ਹਜ਼ੂਰ ਅਜਿਹੇ ਰੱਟੇ ਦਾ ਵਿਰੋਧ ਕਰਦੇ ਨੇ, ਕਹਿੰਦੇ ਜਾਪ ਕੇ ਕੀਏ ਤੇ ਜੋ ਪਾਈਏ ਤੇ ਅਜਾਪਦਾ ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਉਹ ਕਹਿੰਦੇ ਦੇਖ ਤਾਂ ਸਹੀ, ਤੇ ਜੇ ਤੂੰ ਹੀ ਦੇ ਕਹਿਣ ਦੇ ਨਾਲ ਤੇ ਕੇਵਲ ਰੱਟਾ ਲਾਉਣ ਦੇ ਨਾਲ ਤੈਨੂੰ ਮਿਲ ਜਾਏ ਤਾਂ ਕਮਾਦਾਂ ਦੀ ਚਿੜੀ ਵੀ ਰੱਬ ਨੂੰ ਮਿਲ ਜਾਏਗੀ, ਫਿਰ ਤਾਂ ਹਰਟ ਵੀ ਮਿਲ ਜਾਏਗਾ। ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਉਹ ਵੀ ਭਲੀ ਬਾਣ ਕਰਦਾ, ਹੇ ਤੇਲ ਨਾ ਲੱਗਿਆ ਹੋਵੇ ਤੂੰ ਤੂੰ ਦੀ ਆਵਾਜ਼ ਉਹ ਵੀ ਦਿੰਦਾ। ਦਾਦੂ ਜਿਸ ਇਲਾਕੇ ਵਿੱਚ ਦਾਦੂ ਪੰਥੀਆਂ ਦਾ ਮੁੱਖ ਸਥਾਨ ਹੈ ਉਸ ਇਲਾਕੇ 'ਚ ਅੱਜ ਵੀ ਅਜੇ ਚਰਸ ਚੱਲਦੇ ਹੈ। ਚਰਸਾਂ ਤੋਂ ਬਾਅਦ ਖੂਹ ਆਏ ਸਨ, ਖੂਹਾਂ ਤੋਂ ਬਾਅਦ ਟਿਊਬਵੈੱਲ ਆਏ ਹੈ, ਅਤੇ ਉਹਦੇ ਵਿੱਚ ਚਮੜੇ ਦਾ ਬੂਕਾ ਹੁੰਦਾ ਸੀ ਜਿਹੜਾ ਖਿੱਚਣਾ ਪੈਂਦਾ, ਬਲਦਾਂ ਨੂੰ ਹੱਕਣਾ, ਔਰ ਬਹੁਤ ਹੀ ਤੇਜ਼ੀ ਨਾਲ ਹੱਕਣਾ ਪੈਂਦਾ। ਉਦੋਂ ਮੱਠੇ ਬਲਦਾਂ ਦੀ ਪੂੰਛਾਂ ਵਰੋੜੀਆਂ ਪੈਂਦੀਆਂ ਅਤੇ ਹਾਰਾਂ ਵਰਾਉਣੀਆਂ ਪੈਂਦੀਆਂ ਹਨ। ਦਾਦੂ ਜੀ ਗਰਮੀ ਦੀ ਰੁੱਤ ਸਿੱਖੜ ਗਏ, ਕੀ ਵੇਖ ਰਹੇ ਨੇ ਕਿ ਜਿਸ ਵੇਲੇ ਉਹ ਬੈਲ ਨੂੰ ਹੱਕਦਾ ਨਾ, ਬੈਲ ਹੱਕਣ ਵਾਲਾ, ਉੱਧਰ ਬੋਕਾ ਫੜਨ ਵਾਲਾ, ਉਹ ਕਹਿੰਦਾ ਬੋਲ ਰਾਮ, ਐਂ ਕਹਿ ਕੇ ਬੋਕਾ ਫੜਦਾ ਅਤੇ ਉਹ ਬਲਦ ਦੀ ਪੂੰਛ ਮਰੋੜ ਦਿੰਦਾ ਅਤੇ ਨਾਲੇ ਆਰ ਲਾ ਦਿੰਦਾ ਉਹਨੂੰ ਰਾਮ ਕਹਿ ਕੇ। ਦਾਦੂ ਜੀ ਕਹਿਣ ਲੱਗੇ, ਬੜੀ ਹੈਰਾਨੀ ਦੀ ਗੱਲ ਹੈ, ਲੋਕਾਂ ਨੇ ਕੀ ਰਾਮ ਨੂੰ ਮਖੌਲ ਬਣਾ ਲਿਆ ਹੈ। ਦਾਦੂ ਜੀ ਬੋਲੇ ਕਹਿੰਦੇ, ਦਾਦੂ ਦੁਨੀਆ ਬਾਬਰੀ ਕਹੇ ਚਾਮ ਕੋ ਰਾਮ, ਪੂੰਛ ਮਰੋੜ ਹੈ ਬੈਲ ਕੀ ਕੱਢ ਹੈ ਆਪਣਾ ਕੰਮ। ਆਪਣਾ ਕੰਮ ਕੱਢਣ ਵਾਸਤੇ ਐਵੇਂ ਬੁਲਦਾਂ ਦੀਆਂ ਪੂੰਛਾਂ ਮਰੋੜੀ ਜਾਂਦੇ ਆ ਅਤੇ ਨਾਲੇ ਰਾਮ ਰਾਮ ਕਹਿੰਦੇ ਆ, ਅਤੇ ਰਾਮ ਸ਼ਬਦ ਆਈ ਵੀ ਕਹਿ ਦਿੰਦਾ, ਬੱਕਰੇ ਦੀ ਗਰਦਨ ਲਾ ਕੇ ਛੱਡ ਦਿੰਦਾ, ਰਾਮ ਸ਼ਬਦ ਕਹਿ ਦਿੰਦਾ, ਕੀ ਅਰਥ ਹੈ। ਰਾਮ ਸ਼ਬਦ ਚੋਰ ਵੀ ਕਹਿ ਦਿੰਦਾ, ਹੇ ਰਾਮ ਮੇਰੀ ਰੱਖਿਆ ਕਰੀ, ਮੈਂ ਚੋਰ ਪਕੜਿਆ ਨਾ ਜਾਵਾਂ। ਰਾਮ ਕਹਿਣ ਮੇ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਉਹੀ ਰਾਮ ਇੱਕ ਵਾਰੀ ਕਹਿਣ ਦੇ ਨਾਲ, ਵਾਹਿਗੁਰੂ ਸ਼ਬਦ ਇੱਕ ਵਾਰੀ ਕਹਿ ਦੇਣ ਦੇ ਨਾਲ 7 ਕਰੋੜ ਰੋਮਟੇ ਖੜੇ ਹੋ ਜਾਂਦੇ ਨੇ, ਕਿ ਉਹੀ ਰਾਮ ਕਹਿਣ ਦੇ ਨਾਲ ਕੁਛ ਨਹੀਂ ਹੁੰਦਾ, ਜੀਭ ਥੱਕ ਜਾਂਦੀ ਹੈ, ਪਤਾ ਹੀ ਨਹੀਂ, ਅਸਰ ਹੀ ਨਹੀਂ ਹੁੰਦਾ ਮਨ 'ਤੇ, ਜਿਵੇਂ ਪੱਥਰ 'ਤੇ ਮੀਂਹ ਪੈਂਦਾ ਹੁੰਦਾ, ਐਵੇਂ ਵਾਹਿਗੁਰੂ ਹੋਈ ਜਾਂਦੀ ਹੈ, ਜਿਵੇਂ ਪੱਥਰ 'ਤੇ ਮੀਂਹ ਪੈ ਰਿਹਾ, ਰੁੜੀ ਜਾ ਰਿਹਾ, ਅਸਰ ਕੋਈ ਨਹੀਂ ਹੋ ਰਿਹਾ। ਇਸ ਕਰਕੇ ਸਤਸੰਗ ਗੁਰਬਾਣੀ ਦੇ 'ਚ ਜੁਗਤੀ ਹਰ ਚੀਜ਼ ਦੀ, ਨਾਮ ਜਪਣਾ ਉਹ ਵੀ ਜੁਗਤੀ ਤੋਂ ਬਿਨਾਂ ਨਹੀਂ ਸਫਲ ਹੋ ਸਕਦਾ, ਉਹ ਜੁਗਤੀਆਂ ਕਿੱਥੇ ਜਾਓਗੇ। ਇੰਨਾ ਸੱਦਾ ਸੁਣਦੀ ਸਾਰ ਦੁਨੀਆ ਕੰਬਲੀ ਹੋ ਜਾਂਦੀ ਹੈ। ਜਿਹਨੇ ਇਹ ਗੱਲ ਕਹਿ ਦਿੱਤੀ ਨਾ ਵੀ ਜੁਗਤੀ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ, ਫਿਰ ਉਹਦੇ ਕੋਲ ਇਕੱਠ ਹੋਣ ਲੱਗ ਜਾਂਦਾ, ਇਹ ਜੀ ਤੁਸੀਂ ਦੱਸੋ ਜੁਗਤੀ, ਬਹੁਤ ਵਧੀਆ ਗੱਲ ਹੈ ਇਹ, ਮਗਰ ਲਾਉਣ ਵਾਸਤੇ ਤਾਂ ਬਹੁਤ ਹੀ ਵਧੀਆ ਗੱਲ ਹੈ। ਉਹਦੇ ਨਾਲ ਇਹ ਕਿਉਂ ਨਹੀਂ ਕਿਹਾ ਜਾ ਰਿਹਾ ਕਿ ਇਹ ਸਾਰੀਆਂ ਜੁਗਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਨੇ, ਜੋ ਖੋਜਿਆ ਸੋ ਪਾਵੇ, ਜੋ ਖੋਜੇ ਸਾ ਪ੍ਰਾਪਤ ਕਰ ਲਏ। ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਇੱਕ ਜਗ੍ਹਾ ਐਸੇ ਹੀ ਵਿਵਾਦ ਹੋ ਗਿਆ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ ਬੋਲ ਕੇ ਹਟੇ ਸਨ, ਉਹ ਰਹਿਤ ਬਹਿਤੀ ਕਰੜਾ ਬੋਲੇ, ਬੜਾ ਸੋਹਣਾ ਗੁਰਮਤਿ ਦੀਆਂ, ਉੱਥੇ ਕਿਰਪਾਨਾਂ ਨਾ ਪਾਉਣ ਦਾ ਰਿਵਾਜ਼ ਸੀ ਸੰਤਾਂ ਨੇ, ਇਹ ਗੱਲ 'ਤੇ ਕੁਛ ਉਹ ਸਾਧਾਂ ਦਾ ਲਾਣਾ ਖਿੱਚ ਗਿਆ ਕਿ ਇੱਥੇ ਇਹ ਗੱਲਾਂ ਕਿਉਂ ਕਹਿ ਦਿੱਤੀਆਂ, ਉੱਥੇ ਬੰਨੀ ਬੈਠੇ ਸੀ ਇਕੱਲੀਆਂ, ਅਤੇ ਮਹਾਂਪੁਰਸ਼ਾਂ ਨੇ ਕਿਹਾ ਦਰਬਾਰ ਹੈ ਉਹਨਾਂ ਨੂੰ, ਚਲੋ ਜੀ ਗੱਲਾਂ ਚੰਗੀਆਂ ਨਾ ਲੱਗੀਆਂ। ਮੈਂ ਕਮਰੇ ਦੇ 'ਚ ਪਿਆ ਸੀ, ਮੈਨੂੰ ਵੇਖਿਆ ਨਾ ਕਿਸੇ ਨੇ ਵੀ ਕੌਣ ਹੈ ਕੌਣ ਨਹੀਂ, ਮੂੰਹ ਸੱਜਾ ਲਪੇਟਿਆ ਸੀ, ਮੈਨੂੰ ਬੁਖਾਰ ਹੋਇਆ ਸੀ ਥੋੜ੍ਹਾ ਜਿਹਾ, ਅਤੇ ਉੱਥੇ ਦਸ ਦੇ ਜਥੇ ਦਾ ਇੱਕ ਵਿਦਿਆਰਥੀ ਸੀ, ਉਹਨੇ ਕਹਿਤਾ ਵੀ ਤੁਸੀਂ ਇੱਥੇ ਪਾਓ, ਨਾਲੇ ਸਾਹਮਣੇ ਸਟੇਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਸੁਣੀ ਵੀ ਜਾਊਗਾ ਅਤੇ ਨਾਲੇ ਆਰਾਮ ਵੀ ਕਰ ਲਓ। ਤਾਕੀ ਖੋਲ੍ਹ ਦਿੱਤੀ ਉਦੋਂ, ਉਹ ਜਦੋਂ ਮੇਰੇ ਹੀ ਕਮਰੇ ਦੇ ਚਲਾਣਾ ਜਿਹੜਾ ਆਵੜਿਆ, ਲਓ ਜੀ ਪਿੰਡਾਂ ਵਾਲਿਆਂ ਨੇ ਆ ਕੀ ਗੱਲ ਕਹਿ ਦਿੱਤੀ ਹੈ, ਕਿਰਪਾਨਾਂ ਦੇ ਨਾਲ ਕਿਤੇ ਜ਼ਿਆਦਾ ਮੁਕਤੀ ਮਿਲਦੀ ਹੈ। ਇਹ ਭਾਸ਼ਾ ਉਹ ਬੋਲਦੇ ਸੀ ਆਪਸ ਵਿੱਚ ਹੀ, ਉਹਨਾਂ ਦੀ ਬੜੀ ਗੱਲ ਚੱਲ ਰਹੀ ਸੀ, ਗਹਿਮਾ ਗਹਿਮ। ਇੱਕ ਬੋਲਿਆ ਲਓ ਜੀ ਜੇ ਕਿਰਪਾਨਾਂ ਨਾਲ ਹੀ ਮੁਕਤੀ ਮਿਲੇ ਤਾਂ ਗੋਬਿੰਦਗੜ੍ਹ ਥੋੜ੍ਹਾ ਲਵਾ ਪਿਆ, ਇਹ ਭਾਸ਼ਾ ਉਹਨਾਂ ਦੀ ਆਪਣੀ ਸੀ। ਅਤੇ ਦੂਸਰਾ ਬੋਲਿਆ ਕਹਿੰਦਾ ਲਓ ਜੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖੇ ਨਹੀਂ, ਤਾਂ ਸਿੱਖੇ ਬਾਬੇ ਨਾਨਕ ਦੇ, ਉਹਦੇ ਕਿਹੜਾ ਕਿਰਪਾਨ ਪਾਈ ਹੋਈ ਸੀ। ਇਹ ਬ੍ਰਹਮ ਗਿਆਨ ਕੁਛ ਸਿਖਰਾਂ ਨੂੰ ਛੋਹ ਗਿਆ ਅਤੇ ਜਦੋਂ ਉਹਨੇ ਕਿਹਾ ਨਾ ਬਾਬੇ ਨਾਨਕ ਦਾ ਸਿੱਖ ਹੈ, ਮੈਂ ਸਹਿਣ ਕਰਦਾ ਰਿਹਾ ਕਰਦਾ ਰਿਹਾ, ਕੋਈ ਵੀ ਸਾਧ ਸੰਗਤ ਜੀ ਬਿਮਾਰੀ ਹੈ ਚਾਹੇ ਮਾਰ ਹੈ, ਅਤੇ ਜਿੱਥੇ ਤੱਕ ਸਹਿ ਹੋਵੇ ਬੰਦਾ ਸਹਿ ਲੈਂਦਾ, ਜੋ ਨਾ ਸਹਿ ਹੋਵੇ ਫਿਰ ਤਾਂ ਹੈ ਕਹਿਣਾ ਹੀ ਪੈਂਦਾ। ਉਹ ਜਦੋਂ ਨਾ ਸਹਿਣ ਕਹੋਇਆ, ਮੈਂ ਉੱਠ ਕੇ ਬੈਠਾ ਹੋ ਗਿਆ, ਬੁਖਾਰ ਚੜ੍ਹੇ ਚੜ੍ਹਾਏ 'ਚ। ਮੈਂ ਕਿਹਾ ਭਾਈ ਤੁਹਾਡੇ ਬਾਬੇ ਨਾਨਕ ਦਾ ਸਿੱਖ ਕਿਹੜਾ ਹੈ, ਮੇਰਾ ਮੂੰਹ ਢੱਕਿਆ ਸੀ, ਮੈਨੂੰ ਪਤਾ ਨਹੀਂ ਲੱਗਿਆ ਵੀ ਕਿਹੜਾ ਸਿੱਖ ਹੈ ਤੁਹਾਡੇ ਬਾਬੇ ਨਾਨਕ ਦਾ। ਇੰਨੀ ਗੱਲ ਕਹੀ ਅਤੇ ਉਹ ਵੀ ਕਹਿੰਦਾ ਜੀ ਮੈਂ ਹਾਂ। ਮੈਂ ਕਿਹਾ ਬਾਬੇ ਨਾਨਕ ਵਾਲਿਆ ਤੂੰ ਆ ਸ਼ਬਦ ਤਾਂ ਹੀ ਕਿਹਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ? ਕਹਿੰਦੇ ਹਾਂਜੀ। ਮੈਂ ਹੀ ਕਿਹਾ ਸੀ। ਮੈਂ ਚਲੋ ਕਮ ਸੇ ਕਮ ਇੰਨਾ ਕੁ ਤਾਂ ਸ਼ੁਕਰ ਹੈ ਵੀ ਮੁਕਰਿਆ ਨਹੀਂ। ਮੈਂ ਕਿਹਾ ਤੂੰ ਹੈ ਬਾਬੇ ਨਾਨਕ ਦਾ ਸਿੱਖ, ਕਿਰਪਾਨ ਤਾਂ ਤੇਰੀ ਪਹਿਲਾਂ ਹੀ ਲਾਈ ਹੈ, ਕੜਾ ਵੀ ਲਾ ਦੇ। ਇਹ ਕੜਾ ਵੀ ਬਾਬੇ ਨਾਨਕ ਦਾ ਨਹੀਂ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਜੇ ਤੂੰ ਵਿਤਕਰਾ ਹੀ ਸਮਝਦਾ ਨਾ, ਮੇਰੇ ਮਨ 'ਚ ਤਾਂ ਕੋਈ ਵਿਤਕਰਾ ਨਹੀਂ, ਨਾ ਹੈ। ਅਤੇ ਕੰਘਾ ਵੀ ਲਾ ਦੇ, ਅਤੇ ਕਸ਼ਹਿਰਾ ਵੀ, ਲੰਗੋਟੀ ਪਾ ਲੈ ਅਤੇ ਸਿਰ 'ਤੇ ਟੋਪੀ ਲੈ ਲੈ, ਛੇ ਕੋਨਿਆਂ ਵਾਲੀ ਟੋਪੀ ਲੈ ਲੈ ਜਿਹੜੀ ਉਦਾਸੀਨ ਭੇਖ ਦੇ ਅੰਦਰ ਲਈ ਜਾਂਦੀ ਹੈ। ਕਿਉਂ ਤੂੰ ਬਣ ਉਦਾਸੀ? ਉਦਾਸੀ ਸੰਤਾਂ ਦਾ ਬਣ ਚੱਲ ਕੇ ਚੇਲਾ। ਉਹ ਫਿਰ ਚੁੱਪ ਹੋ ਗਿਆ ਅਤੇ ਇੱਕ ਜਿਹੜਾ ਹੋਰ ਬੋਲਿਆ ਸੀ ਉਹ ਆਹ ਗੱਲ ਸੀ। ਉਹ ਕਹਿਣ ਲੱਗਾ ਜੀ ਜਿੰਨਾ ਚਿਰ ਕੋਈ ਜੁਗਤੀ ਦੱਸਣ ਵਾਲਾ ਹੀ ਨਹੀਂ ਹੋਊਗਾ, ਇਹ ਦੇਹਧਾਰੀ ਗੁਰੂ ਦਾ ਖੰਡਨ ਕਰੀ ਜਾਂਦੇ ਆ, ਜਦੋਂ ਚਿਰ ਕੋਈ ਜੁਗਤੀ ਨਹੀਂ ਦੱਸੂਗਾ ਨਾਮ ਕਿਵੇਂ ਆਊਗਾ ਜਪਣ ਵਾਸਤੇ। ਮੈਂ ਕਿਹਾ ਭਾਈ ਇਹ ਗੱਲ ਕਿਹੜੇ ਨੇ ਕਹੀ ਸੀ? ਉਹ ਬਜ਼ੁਰਗ ਸੀ, ਕਹਿੰਦਾ ਜੀ ਮੈਂ ਕਹੀ ਸੀ। ਉਹਨੂੰ ਕੋਈ ਥੋੜ੍ਹੀ ਜਿਹੀ ਲਾਲ ਬਹਾਦਰ ਸ਼ਾਸਤਰੀ ਦੀ ਭਾਫ ਜਿਹੜੀ ਹੋਈ ਸੀ, ਪ੍ਰਧਾਨ ਮੰਤਰੀ ਦੇ ਨੇੜੇ ਵੀ ਕਿਤੇ ਰਿਹਾ ਸੀ, ਕਹਿੰਦਾ ਮੈਂ ਉਹਨੂੰ ਜੁਗਤੀ ਦੱਸੀ ਨਾਮ ਜਪਣ ਦੀ। ਅਤੇ ਮੈਂ ਕਿਹਾ ਮੈਂ ਸਿਰਫ ਇੱਕ ਗੱਲ ਤੇਰੇ ਕੋਲ ਪੁੱਛਣੀ ਹੈ ਵੀ ਉਹਦਾ ਉਨਾ ਹੀ ਉੱਤਰ ਦੇਈ, ਮੈਂ ਲੰਮੀ ਕਹਾਣੀ ਨਹੀਂ ਪਾਉਣੀ। ਕਬੀਰ ਨੂੰ ਜਾਣਦਾ? ਕਹਿੰਦਾ ਜੀ ਜਾਣਦਾ, ਜਿੰਨਾ ਕੁ ਪੜ੍ਹਿਆ। ਰਾਮਾਨੰਦ ਨੂੰ ਜਾਣਦਾ? ਕਹਿੰਦਾ ਜਾਣਦਾ। ਮੈਂ ਕਿਹਾ ਰਾਮਾਨੰਦ ਕੌਣ ਸੀ? ਕਹਿੰਦੇ ਜੀ ਬ੍ਰਾਹਮਣ। ਕਬੀਰ? ਕਹਿੰਦੇ ਜਲਾਹਾ। ਮੈਂ ਕਿਹਾ ਉਹ ਚੇਲਾ ਬਣਾਉਂਦਾ ਸੀ ਉਹਨੂੰ? ਕਹਿੰਦੇ ਜੀ ਨਹੀਂ। ਕੀ ਕਰਦਾ ਸੀ? ਬਾਹਰ ਲਾ ਲੈਂਦਾ ਸੀ ਜਾਂਦਾ ਸੀ। ਫਿਰ ਉਹਨੇ ਚੇਲਾ ਬਣਨ ਲਈ ਕੀ ਸੋਚਿਆ? ਭਾਈ ਗੁਰਦਾਸ ਦੀ ਗਵਾਹੀ ਸੀ ਜੇ ਮੁੱਕਰਦਾ ਮੈਂ ਉੱਥੋਂ ਪੜ੍ਹ ਦੇਣੀ ਸੀ ਸਾਰੀ। ਹੋਏ ਪ੍ਰਗਟ ਬਨਾਰਸੀ ਰਹਿੰਦਾ ਰਾਮਾਨੰਦ ਗਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਦੇ ਜਾਇਆ ਕੇ ਲੰਮਾ ਪਿਆ ਕਬੀਰ ਤਾਈਂ, ਪੈਰੀ ਟੁੰਬ ਉਠਾਇਆ। ਧਰਮਦਾਸ ਕਬੀਰ ਦਾ ਚੇਲਾ, ਜਿਹਨੇ ਕਬੀਰ ਦਾ ਜੀਵਨ ਲਿਖਿਆ, ਉਹਨੇ ਲਿਖਿਆ ਵੀ ਕਬੀਰ ਉਦੋਂ ਕੇਵਲ 7 ਵਰਿਆਂ ਦਾ ਸੀ। ਉਸੇ ਧਰਮਦਾਸ ਨੇ ਲਿਖਿਆ ਕਿ ਗੁਰੂ ਨਾਨਕ ਨੂੰ ਪ੍ਰਾਪਤ ਕੀਤਾ ਫਲਾਣੇ ਥਾਂ ਪੰਚਵਟੀ ਵਾਲੇ ਪਾਸੇ ਗੁਰੂ ਨਾਨਕ ਦਾ ਮਿਲਾਪ ਹੋਇਆ ਕਬੀਰ ਸਾਹਿਬ ਦਾ, ਔਰ ਉੱਥੇ ਕਬੀਰ ਨੇ ਕਿਹਾ ਏਕ ਜੋ ਸਾਧੂ ਮੋਹੇ ਮਿਲਿਆ ਤਿੰਨ ਲੀਆ ਅੰਚਲ ਲਾਏ। ਮੁਕੰਮਲ ਗੁਰੂ, ਪੂਰਨ ਗੁਰੂ ਗੁਰੂ ਨਾਨਕ ਮਿਲਿਆ ਕਬੀਰ ਨੂੰ। ਖੈਰ ਰਹੋ ਵਿਚਾਰ, ਇਹ ਆਪਣਾ ਵਿਚਾਰ ਨਹੀਂ, ਨਾਲੇ ਸਮਾਂ ਹੋ ਗਿਆ, ਮੈਂ ਇਹਦੇ ਵਿੱਚ ਸਮਾਪਤੀ ਕਰਾਂ। ਸਾਧ ਸੰਗਤ, ਮੈਂ ਉਹਨੂੰ ਕਿਹਾ ਵੀ ਇਉਂ ਦੱਸ, ਜਦੋਂ ਪੈਰੀਂ ਟੁੰਬ ਉਠਾਇਆ ਠੋਕਰ ਵੱਜੀ ਅਚਾਨਕ? ਕਹਿੰਦਾ ਵੱਜੀ। ਮੈਂ ਕਿਹਾ ਉਦੋਂ ਰਾਮਾਨੰਦ ਨੇ ਕੀ ਕਿਹਾ? ਜੇ ਤਾਂ ਧਰਮਦਾਸ ਦੀ ਉਹ ਬੋਲੀ ਉੱਕਣੇ ਬੋਲੀ ਹੈ। ਧਰਮਦਾਸ ਲਿਖਦਾ, ਕਹਿੰਦੇ ਕਬੀਰ ਰੋ ਪਿਆ ਕਿਉਂਕਿ 7 ਵਰਿਆਂ ਦਾ ਸੀ, ਖੜਾਮ ਦੀ ਠੋਕਰ ਲੱਗੀ, ਅੰਮ੍ਰਿਤ ਵੇਲਾ ਸੀ, ਠੰਡ ਸੀ, ਸਰਦੀ ਸੀ। ਜਦੋਂ ਕਬੀਰ ਰੋਇਆ, ਰਾਮਾਨੰਦ ਦਾ ਮਨ ਪਿੰਗਲਿਆ, ਉਹ ਕਹਿਣ ਲੱਗਾ ਬੱਚਾ ਰੋਏ ਨਾਹੀਂ। ਇਹ ਬਚਨ ਨੂੰ ਦੇ ਜੋ ਧਰਮਦਾਸ ਨੇ ਲਿਖੇ, ਕਹਿੰਦਾ ਬੱਚਾ ਰੋਏ ਨਾਹੀਂ ਰਾਮ ਕਹੋ, ਬੱਚਾ ਰੋ ਨਾ ਅੰਮ੍ਰਿਤ ਵੇਲਾ ਰਾਮ ਕਹੋ। ਮੈਂ ਕਿਹਾ ਉਸ ਦਿਨ ਤੋਂ ਬਾਅਦ ਕਦੇ ਰਾਮਾਨੰਦ ਨੂੰ ਮਿਲਿਆ ਜਾ ਕੇ ਕਬੀਰ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਸਿਮਰਨ ਕਰਦਿਆਂ ਕਰਦਿਆਂ, ਅੱਬਲ ਭਗਤ ਕਬੀਰ ਹੈ ਦੂਜਾ ਰਾਮਾਨੰਦ, ਰਾਮਾਨੰਦ ਦੂਜੇ ਨੰਬਰ 'ਤੇ, ਕਬੀਰ ਪਹਿਲੇ ਨੰਬਰ 'ਤੇ। ਕਿੱਡੇ ਗਜਬ ਦੀ ਬਾਤ ਹੈ, ਚੇਲਾ ਪਹਿਲੇ ਨੰਬਰ 'ਤੇ ਆ ਗਿਆ, ਗੁਰੂ ਦੂਜੇ ਨੰਬਰ 'ਤੇ। ਉਹਨੂੰ ਕਿਹਨੇ ਦੱਸੀਆਂ ਸੀ ਜੁਗਤੀਆਂ? ਇੱਕ ਪਰਮਾਤਮਾ ਦਾ ਵਿਧਾਨ ਹੈ, ਕੋਈ ਚੋਰੀ ਕਰਨ ਦੇ ਇਰਾਦੇ ਨਾਲ ਵੀ ਘਰ ਤੋਂ ਚੱਲ ਪਵੇ, ਉਹਨੂੰ ਚੋਰੀ ਦੀ ਸਿੱਖਿਆ ਦੇਣ ਵਾਲੇ ਵੀ ਉਸ ਤਰ੍ਹਾਂ ਦੇ ਵਾਤਾਵਰਣ ਪ੍ਰਾਪਤ ਹੋ ਜਾਏਗਾ। ਮੱਛੀ ਜਦੋਂ ਪਾਣੀ 'ਚ ਤੁਰਦੀ ਹੈ, ਪਾਣੀ ਦੇ ਵਿੱਚ ਰਸਤਾ ਉਦੋਂ ਮਿਲਦਾ ਜੇ ਖੜ੍ਹੀ ਰਹੇ, ਕੋਈ ਰਸਤਾ ਨਹੀਂ ਦਿੰਦਾ ਪਾਣੀ। ਅਭਿਆਸ ਕਰਨ ਵਾਲਾ ਜਦੋਂ ਸਿਮਰਨ ਵਿੱਚ ਚੱਲਦਾ ਅੰਦਰ ਤੋਂ ਆਪਣੇ ਆਪ ਵਾਹਿਗੁਰੂ ਐਸੀਆਂ ਬਰਕਤਾਂ ਬਖਸ਼ਦਾ, ਆਪਣੇ ਆਪ ਰਾਹ ਬਣਦਾ। ਹਰ ਇੱਕ ਬੰਦੇ ਦੇ ਇੱਕੋ ਜਿਹਾ ਰਾਹ ਨਹੀਂ ਬਣਦਾ, ਕਿਸੇ ਦੇ ਕੋਈ ਬਣੇਗਾ, ਕਿਸੇ ਦਾ ਕੋਈ ਬਣੇਗਾ, ਕਿਸੇ ਦਾ ਕੋਈ ਬਣੇਗਾ। ਕੋਈ ਕਿਸੇ ਰਾਹ ਨੂੰ ਜਾ ਕੇ ਪਰਮਾਤਮਾ ਨੂੰ ਪ੍ਰਾਪਤ ਕਰੇਗਾ, ਕੋਈ ਸੱਜੇ, ਕੋਈ ਖੱਬੇ, ਕੋਈ ਸਿੱਧਾ, ਕੋਈ ਕਿਵੇਂ। ਇਸ ਕਰਕੇ ਸਾਧ ਸੰਗਤ, ਸਤਿਗੁਰੂ ਮਹਾਰਾਜ ਦਾ ਇਹ ਜੋ ਹੁਕਮ ਹੈ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਕਿਉਂ ਨਾਮ ਰੂਪ ਹੈ ਬਾਣੀ। ਜਿਹੜਾ ਕੋਈ ਵਿਰੋਧ ਕਰਦਾ ਜੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਐਵੇਂ ਜਪਜੀ ਦੇ ਪਾਠ ਕਰੀ ਜਾਂਦੇ ਆ, ਇਹ ਨਾਮ ਦਾ ਪਾਠ, ਨਾਮ ਹੈ। ਇਸ ਕਰਕੇ ਅਸੀਂ ਕਿਹਾ ਸਾਧੋ ਗੋਬਿੰਦ ਕੇ ਗੁਣ ਗਾਵੋ। ਆਓ ਕੱਲ ਨੂੰ ਫਿਰ ਸਮੇਂ ਅਨੁਸਾਰ ਲਾਭ ਪ੍ਰਾਪਤ ਕਰੀਏ। ਸਮੇਂ ਸਿਰ ਵਹਿ ਜਾਓ ਅਨੰਦ ਸਾਹਿਬ ਦਾ ਪਾਠ ਸਾਰੀ ਸੁਣ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਮਨ ਵਜੀਆਂ। ਸਭ ਤੋਂ ਤੰਗਾ ਹੋ ਹਰੀ ਕੇਰਾ, ਮਨ ਜਿਨੀ ਬਸਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ, ਸੁੱਖਾਂ ਸਭ ਗਵਾਈਆਂ ਕਰ। ਸਦਾ ਕੁਰਬਾਨ ਕੀਤਾ ਗੁਰ ਬੈਠੋ, ਜਿਸ ਦੀਆਂ ਇਹ ਵਡਿਆਈਆਂ। ਘਰ ਸੁਭਾਗੇ ਸ਼ਬਦ ਬਾਜੇ ਕਲਾ, ਜਿਤ ਕਰ ਤਾਰਿਆ, ਪੰਚ ਦੋਤ ਤੁਧ ਵਾਸ ਕੀਤੇ। ਕਹਿ ਨਾਨਕ ਤੈ ਸੁਖ ਹੋਆ, ਸਿਤ ਕਰ ਅਨਹਦ ਬਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰ। ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ। ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਾਤ, ਦਿਵਸ ਰਾਤ ਦੁਇਦਾਈ। ਚੰਗਿਆਈਆਂ ਬੁਰਿਆਈਆਂ, ਬਾਚਾ ਧਰਮ ਦੂਰ, ਕਰਮੀ ਆਪ ਕਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੀ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਖ, ਜੋ ਚਾਹਤ ਸੋਈ ਮਨ,
ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਤੇਰਾ ਨਾਮ ਸਤ ਹੈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ।